ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਹੁਣ ਅਸੀਂ ਗੱਲ ਕਰਾਂਗੇ ਯੂਰੋ ਕੱਪ ਦੀ। ਯੂਰੋ ਕੱਪ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਜਿਹੜੇ ਇਸ ਵੀਕਐਂਡ ਦੇ ਉੱਤੇ ਕੁਝ ਅਹਿਮ ਮੈਚਿਸ ਹੋਏ ਉਹ ਵੀ ਜ਼ਰਾ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਔਰ ਉਸ ਤੋਂ ਬਾਅਦ ਅੱਗੇ ਦੀ ਕੀ ਪੋਜੀਸ਼ਨ ਬਣਦੀ ਜਾ ਰਹੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇਸ ਵੀਕਐਂਡ ਦੇ ਉੱਤੇ ਜਿਹੜੇ ਅਹਿਮ ਮੈਚਿਸ ਹੋਏ ਨੇ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਜਾਰਜੀਆ ਔਰ ਚੈੱਕ ਦੇ ਵਿੱਚ ਮੁਕਾਬਲਾ ਇੱਕ ਇੱਕ ਦੇ ਉੱਤੇ ਖਤਮ ਹੋਇਆ। ਟਰਕੀ ਔਰ ਪੋਰਟੁਗਲ, ਪੋਰਟੁਗਲ ਨੇ ਟਰਕੀ ਨੂੰ 3-0 ਦੇ ਨਾਲ ਹਰਾ ਦਿੱਤਾ। ਬੈਲਜੀਅਮ ਦਾ ਇੰਪੋਰਟੈਂਟ ਮੁਕਾਬਲਾ ਸੀ ਰੋਮਾਨੀਆ ਦੇ ਨਾਲ, ਬੈਲਜੀਅਮ ਨੇ ਰੋਮਾਨੀਆ ਨੂੰ 2-0 ਦੇ ਨਾਲ ਹਰਾਇਆ। ਸਵਿਟਜ਼ਰਲੈਂਡ ਔਰ ਜਰਮਨੀ ਦੇ ਵਿੱਚ ਇੱਕ ਇੱਕ ਦੀ ਬਰਾਬਰੀ ਦੇ ਮੁਕਾਬਲਾ ਖਤਮ ਹੋਇਆ, ਲੇਕਿਨ ਦੋਨੋਂ ਸਵਿਟਜ਼ਰਲੈਂਡ ਔਰ ਜਰਮਨੀ ਜਿਹੜੇ ਆ ਦੋਨੋਂ ਹੀ ਰਾਊਂਡ ਆਫ 16 ਦੇ ਵਿੱਚ ਪਹੁੰਚ ਗਏ। ਸਕਾਟਲੈਂਡ ਔਰ ਹੰਗਰੀ ਨੇ ਜਿੱਤਿਆ 1-0 ਦੇ ਨਾਲ ਮੁਕਾਬਲਾ। ਔਰ ਅੱਜ ਦਾ ਇਹ ਮੁਕਾਬਲਾ ਹੈ ਸਪੇਨ ਦਾ, ਸਪੇਨ ਅੱਜ ਅਲਬੇਨੀਆ ਦੇ ਖਿਲਾਫ ਖੇਲੇਗਾ ਔਰ ਕੋਰੇਸ਼ੀਆ ਵਰਸਿਸ ਇਟਲੀ ਅੱਜ 3 ਵਜੇ ਗੇਮ ਹੋਏਗੀ। ਫਰਾਂਸ ਕੱਲ ਪੋਲੈਂਡ ਦੇ ਨਾਲ ਖੇਲੇਗਾ, ਬੜਾ ਇੰਪੋਰਟੈਂਟ ਮੁਕਾਬਲਾ ਹੋਏਗਾ ਕੱਲ ਫਰਾਂਸ ਦਾ, ਕਿਉਂਕਿ ਫਰਾਂਸ ਔਰ ਪੋਲੈਂਡ ਦੇ ਮੁਕਾਬਲੇ ਤੋਂ ਬਾਅਦ ਡਿਸੀਜਨ ਹੋਣਗੇ ਕਿ ਕਿਹੜੀ ਟੀਮ ਅੱਗੇ ਜਾ ਰਹੀ ਹੈ। ਨੀਦਰਲੈਂਡ ਆਸਟਰੀਆ ਦੇ ਖਿਲਾਫ ਖੇਲ ਰਿਹਾ ਔਰ ਕੱਲ ਹੀ ਡੈਨਮਾਰਕ ਸਰਬੀਆ ਦੇ ਖਿਲਾਫ ਖੇਲੇਗਾ ਔਰ ਇੰਗਲੈਂਡ ਸਲੋਵੇਨੀਆ ਦੇ ਖਿਲਾਫ ਖੇਲੇਗਾ। ਸੋ ਕੱਲ ਮੰਡੇ ਦਾ ਦਿਨ ਬਹੁਤ, ਕੱਲ ਟਿਊਜ਼ਡੇ ਦਾ ਦਿਨ ਬਹੁਤ ਜ਼ਿਆਦਾ ਅਹਿਮ ਰਹੇਗਾ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ, ਜਰਾ ਨਿਗਾਹ ਮਾਰ ਲਈਏ ਕਿ ਕਿਹੜੀਆਂ ਕਿਹੜੀਆਂ ਟੀਮਸ ਜਿਹੜੀਆਂ ਨੇ ਅਗਲੇ ਰਾਊਂਡ ਚ ਪਹੁੰਚ ਗਈਆਂ ਨੇ। ਸੋ 32 ਟੀਮਾਂ ਨੇ ਇਸ ਵੇਲੇ, 32 ਟੀਮਸ ਨੇ ਗਰੁੱਪ ਏ ਦੇ ਵੱਲ। ਪਹਿਲਾਂ ਗੌਰ ਕਰਦੇ ਹਾਂ, ਗਰੁੱਪ ਏ ਦੇ ਵਿੱਚ ਸਾਰੀਆਂ ਗੇਮਸ ਖਤਮ ਹੋ ਚੁੱਕੀਆਂ ਨੇ। ਗਰੁੱਪ ਏ ਦੇ ਵਿੱਚ ਜਰਮਨੀ ਔਰ ਸਵਿਟਜ਼ਰਲੈਂਡ ਅਗਲੇ ਰਾਊਂਡ ਚ ਪਹੁੰਚ ਗਏ ਹੈਗੇ ਆ ਰਾਊਂਡ ਆਫ 16, ਔਰ ਹੰਗਰੀ ਔਰ ਸਕਾਟਲੈਂਡ ਜਿਹੜੇ ਆ ਉਹ ਬਾਹਰ ਹੋ ਗਏ ਨੇ। ਹੁਣ ਅਸੀਂ ਗੱਲ ਕਰਦੇ ਹਾਂ ਗਰੁੱਪ ਬੀ ਦੀ। ਗਰੁੱਪ ਬੀ ਦੇ ਵਿੱਚੋਂ ਸਪੇਨ ਸਭ ਤੋਂ ਉੱਪਰ ਹੈ ਔਰ ਸਪੇਨ ਜਿਹੜਾ ਉਹ ਅਗਲੇ ਰਾਊਂਡ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕਾ ਹੈ ਔਰ ਇਟਲੀ ਦੇ ਵੀ ਕਾਫੀ ਚਾਂਸਿਸ ਨੇ, ਪਰ ਇਟਲੀ ਨੂੰ ਆਪਣਾ ਆਖਰੀ ਮੈਚ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨਾ ਪਏਗਾ। ਸੋ ਇਟਲੀ ਜਿਹੜਾ ਉਹ ਵੀ ਅਗਲੇ ਰਾਊਂਡ ਦੇ ਵਿੱਚ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਨੌਕਆਊਟ ਰਾਊਂਡ ਦੇਖੀਏ ਤੇ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਸਵਿਟਜ਼ਰਲੈਂਡ, ਜਰਮਨੀ ਤੋਂ ਇਲਾਵਾ ਪੋਰਟੁਗਲ ਔਰ ਸਪੇਨ ਜਿਹੜੀਆਂ ਇਹ 4 ਕੰਟਰੀਜ਼ ਹਜੇ ਤੱਕ ਪਹੁੰਚੀਆਂ ਨੇ। ਬਾਕੀ 16 ਦੇ ਵਿੱਚ 12 ਪੋਜੀਸ਼ਨ ਜਿਹੜੀਆਂ ਨੇ ਉਹ ਹਜੇ ਵੀ ਬਰਕਰਾਰ ਨੇ ਕਿ 12 ਪੋਜੀਸ਼ਨ ਦੇ ਆਰ ਅਪ ਫੋਰ ਗ੍ਰੈਬਸ। ਔਰ ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹੈਗੇ ਆ ਕ੍ਰਿਕਟ ਦੀ। ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਕੁਝ ਹੀ ਦੇਰ ਦੇ ਵਿੱਚ 28 ਮਿੰਟ ਅਸੀਂ ਦੱਸ ਦਈਏ ਐਗਜੈਕਟ, ਸੋ 28 ਮਿੰਟਾਂ ਦੇ ਵਿੱਚ ਜਿਹੜਾ ਹੈ ਜੀ ਉਹ ਮੈਚ ਸ਼ੁਰੂ ਹੋਣ ਜਾ ਰਿਹਾ। ਸੋ ਟੌਸ ਹੋ ਰਿਹਾ ਇਸ ਸਮੇਂ, ਅਸੀਂ ਟੌਸ ਦੀ ਜਿੱਥੇ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਟੀਮ ਜਿਹੜੀ ਪਲੇਇੰਗ 11 ਕਿਹੜੀ ਕਿਹੜੀ ਹੈਗੀ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਜਿਹੜਾ ਅੱਜ ਦਾ ਅਹਿਮ ਮੁਕਾਬਲਾ ਹੈ, ਸੋ ਅਸੀਂ ਦੱਸ ਦਈਏ ਕਿ ਇਸ ਗਰੁੱਪ ਦੇ ਵਿੱਚ 4 ਦੀਆਂ 4 ਟੀਮਾਂ ਜਿਹੜੀਆਂ ਨੇ ਉਹ ਕੋਈ ਵੀ ਟੀਮ ਜਿਹੜੀ ਹੈ ਉਹ ਕੁਆਲੀਫਾਈ ਕਰ ਸਕਦੀ ਹੈ। ਵੈਸੇ ਤੇ ਚਾਂਸਿਸ ਸਭ ਤੋਂ ਜ਼ਿਆਦਾ ਨੇ ਇੰਡੀਆ ਦੇ, ਕਿ ਇੰਡੀਆ ਜਿਹੜਾ ਹੈ ਜੀ ਉਹ ਸਭ ਤੋਂ ਜ਼ਿਆਦਾ ਚਾਂਸ ਨੇ ਕਿ ਇੰਡੀਆ ਵਿਲ ਗੋ ਇਨ ਟੂ ਦ ਨੈਕਸਟ ਗਰੁੱਪ। ਬਟ ਅਗੇਨ ਐਜ਼ ਆਈ ਐਮ ਸੇਇੰਗ, ਕੋਈ ਵੀ ਟੀਮ ਜਿਹੜੀ ਹੈ ਚਾਹੇ ਆਸਟ੍ਰੇਲੀਆ, ਇੰਡੀਆ, ਅਫਗਾਨਿਸਤਾਨ ਔਰ ਬੰਗਲਾਦੇਸ਼, ਸੋ ਕੋਈ ਵੀ ਟੀਮ ਵਿੱਚ ਕੁਆਲੀਫਾਈ ਕਰ ਸਕਦੀ ਹੈ। ਇੰਡੀਆ ਲਈ ਅੱਜ ਦਾ ਮਾਮਲਾ ਬੜਾ ਸਿੰਪਲ ਹੈ ਜੀ, ਇੰਡੀਆ ਨੇ ਸੈਮੀਫਾਈਨਲ 'ਚ ਜਾਣਾ ਤੇ ਇੰਡੀਆ ਆਸਟ੍ਰੇਲੀਆ ਨੂੰ ਹਰਾਏ ਔਰ ਇੰਡੀਆ ਸੈਮੀਫਾਈਨਲ ਦੇ ਵਿੱਚ ਕੁਆਲੀਫਾਈ ਕਰ ਜਾਏਗਾ। ਆਸਟ੍ਰੇਲੀਆ ਲਈ ਬੜਾ ਜ਼ਰੂਰੀ ਹੈ ਕਿ ਨਾ ਸਿਰਫ ਆਸਟ੍ਰੇਲੀਆ ਇੰਡੀਆ ਨੂੰ ਹਰਾਏ ਪਰ ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਮੈਚ ਦੇ ਉੱਤੇ ਵੀ ਉਹਨਾਂ ਨੂੰ ਨਿਗਾਹ ਬਰਕਰਾਰੀ ਕਿ ਮਾਮਲਾ ਦੇ ਉੱਤੇ ਆ ਸਕਦਾ ਹੈ। ਅਸੀਂ ਦੱਸ ਦਈਏ ਕਿ ਆਸਟ੍ਰੇਲੀਆ ਨੇ ਅੱਜ ਦਾ ਜਿਹੜਾ ਉਹ ਹੈਗਾ ਮੈਚ ਦੇ ਵਿੱਚ ਟੌਸ ਜਿੱਤ ਲਿਆ। ਮਿਸ਼ਲ ਮਾਰਚ ਔਰ ਰੋਹਿਤ ਸ਼ਰਮਾ ਗਰਾਊਂਡ ਦੇ ਉੱਤੇ ਆਏ, ਟਾਸ ਉਹਨਾਂ ਨੇ ਜਿੱਤਿਆ ਔਰ ਉਹਨਾਂ ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਉਹ ਗੇਂਦਬਾਜ਼ੀ ਕਰਾਉਣਾ ਚਾਹੁਣਗੇ। ਸੋ ਆਸਟ੍ਰੇਲੀਆ ਜਿਹੜਾ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਡੀਆ ਅਸੀਂ ਦੱਸ ਦਈਏ ਕਿ ਇੰਡੀਆ ਜਿਹੜਾ ਉਹ ਬੱਲੇਬਾਜ਼ੀ ਕਰ ਰਿਹਾ। ਪਲੇਇੰਗ 11 ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਔਰ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਟੀਮ ਕਿੱਧਰ ਜਾ ਰਹੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਪੁਰਸ਼ੋਤਮ ਜੀ ਨੇ ਬਹੁਤ ਦੇਰ ਦਾ ਲਾਈਨ ਹੋਲਡ ਕੀਤੀ ਹੋਈ ਹੈ, ਸੋ ਉਹਨਾਂ ਨੂੰ ਪੁੱਛ ਲੈਂਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਨਾਲ ਦੀ ਨਾਲ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰਹੇਗਾ। ਜੀ ਪੁਰਸ਼ੋਤਮ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਸਤਿ
ਸ਼੍ਰੀ ਅਕਾਲ ਜੀ, ਐਸ ਵੀ ਸਪੋਰਟਸ ਸਰ।
ਪਹਿਲਾਂ ਤਾਂ ਜੀ ਸਾਡੀ ਸ਼ਰਧਾਂਜਲੀ ਹੈ ਜਿਹੜਾ ਏਅਰ ਇੰਡੀਆ ਦੇ ਪਰਿਵਾਰ ਜਿਹੜੇ ਉਸ ਵੇਲੇ ਵਿਕਟਮ ਸੀਗੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਕੰਡੋਲੈਂਸ ਹੈਗੀ ਹੈ। ਯੁੱਧਵੀਰ ਜੀ, ਉਸ ਟਾਈਮ ਇਕੱਲਾ ਕਨੇਡਾ ਨੀ, ਚਾਹੇ ਵੈਸਟਰਨ ਕੰਟਰੀ ਸਾਰੀਆਂ, ਕਨੇਡਾ, ਅਮਰੀਕਾ, ਯੂਰਪ, ਜੋ ਵੀ ਸੀਗਾ, ਇਹਨਾਂ ਨੇ ਕਿਸੇ ਨੇ ਰੈਕੋਗਨਾਈਜ਼ ਹੀ ਨੀ ਕੀਤਾ ਜੀ ਵੀ ਇਹ ਟੈਰਰਿਜ਼ਮ ਹੋ ਰਿਹਾ ਹੈਗਾ। ਉਹਦਾ ਜਦੋਂ 9/11 ਹੋਇਆ ਉਸ ਤੋਂ ਬਾਅਦ ਇਹਨਾਂ ਦਾ ਨਜ਼ਰੀਆ ਬਦਲਿਆ ਟੈਰਰਿਜ਼ਮ ਦੇ, ਕਿ ਫਿਰ ਇਹਨਾਂ ਨੇ ਕਿਹਾ ਕਿ ਹਾਂ ਇਹ ਟੈਰਰਿਜ਼ਮ ਹੈ। ਉਸ ਤੋਂ ਬਾਅਦ ਇਹਨਾਂ ਦੀ ਬਿਲਕੁਲ ਵੱਖਰੀ ਇਹਨਾਂ ਨੇ ਸੋਚ ਕੀਤੀ ਹੈ। ਪਹਿਲਾਂ ਤਾਂ ਮੈਂ ਜੁਆਇਨ ਨਹੀਂ ਸੀ ਕਰਦਾ ਜੀ,
ਸੋਰੀ ਮੈਂ ਇੱਕ ਸੈਕਿੰਡ ਇੰਟਰਪਟ ਕਰਾਂਗਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਕੁਝ ਹੱਦ ਤੱਕ ਠੀਕ ਹੈ, ਪਰ ਉਹ ਪੂਰਾ ਠੀਕ ਨਹੀਂ ਹੈ। ਤੁਸੀਂ ਠੀਕ ਕਿਹਾ ਕਿ ਜਦੋਂ 1985 ਦੇ ਵਿੱਚ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਟੈਰਰਿਸਟ ਅਟੈਕ ਹੋਇਆ, ਤੇ ਉਸ ਵੇਲੇ ਇਹ ਮਤਲਬ ਕਿ ਜਿਹੜੇ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਅਫਸੋਸ ਜਤਾਇਆ, ਹਾਲਾਂਕਿ ਉਹਦੇ ਚ ਮਾਰੇ ਜਾਣ ਵਾਲੇ ਜ਼ਿਆਦਾਤਰ ਲੋਕ ਕੈਨੇਡੀਅਨ ਨਾਗਰਿਕ ਸੀਗੇ। ਸੋ ਇੱਥੋਂ ਇਹ ਅੰਦਾਜ਼ਾ ਪਹਿਲਾਂ ਤੇ ਇਹ ਲਗਾਓ ਕਿ ਜਿਹੜੇ ਉਸ ਵੇਲੇ ਜਿਹੜੇ ਇੰਡੀਅਨ ਓਰੀਜਨ ਦੇ ਜਿਹੜੇ ਕੈਨੇਡੀਅਨ ਨਾਗਰਿਕ ਵੀ ਸੀਗੇ ਉਹਨਾਂ ਨੂੰ ਵੀ ਇੱਥੇ ਸੈਕੰਡ ਕਲਾਸ ਸਿਟੀਜ਼ਨ ਦੀ ਟ੍ਰੀਟਮੈਂਟ ਸੀਗੀ, ਦੂਸਰੇ ਦਰਜੇ ਦੇ ਸ਼ਹਿਰੀ ਸੀਗੇ, ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਅਫਸੋਸ ਜਤਾ ਰਹੇ ਵੀ ਨਾਗਰਿਕ ਤੁਹਾਡੇ ਮਰੇ, ਉਹ ਤਾਂ ਕੈਨੇਡੀਅਨ ਆ, ਉਹਨਾਂ ਲੱਗਾ ਯਾਰ ਏਅਰ ਇੰਡੀਆ ਦਾ ਜਹਾਜ਼ ਆ, ਉੱਥੋਂ ਇੰਡੀਆ ਦੇ ਲੋਕ ਨੇ, ਠੀਕ ਹੈ, ਉਹਨਾਂ ਨੇ ਅਫਸੋਸ ਜ਼ਾਹਿਰ ਕਰ ਦਿੱਤਾ ਔਰ ਕੋਈ ਜ਼ਿਆਦਾ ਫੋਕਸ ਵੀ ਨਹੀਂ ਕੀਤਾ। ਹੁਣ ਤੁਹਾਡੀ ਗੱਲ ਤੇ ਆ ਜਾਂਦੇ ਹਾਂ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਜੀ 9/11 ਜਦੋਂ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਇਹ ਵੀ ਟੈਰਰਿਜ਼ਮ ਆ, ਠੀਕ ਹੈ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਲੇਕਿਨ ਹਜੇ ਵੀ ਜੇ ਤੁਸੀਂ ਕਹੋ ਪੂਰੀ ਤਰ੍ਹਾਂ ਐਸੀ ਕੋਈ ਗੱਲ ਨਹੀਂ ਹੈ। ਤੁਹਾਨੂੰ ਜੋ 9/11 ਦੇ ਵਿੱਚ ਉੱਥੇ ਅਮਰੀਕਾ ਚ ਹੁੰਦਾ ਹੈ, ਉਹ 9/11 ਜਿੱਦਾਂ ਹੁੰਦਾ 11 ਸਪਤੰਬਰ ਹੁੰਦਾ, ਤੁਸੀਂ ਦੇਖਿਓ ਉੱਥੇ ਕੀ ਹੁੰਦਾ। ਔਰ ਹਰ ਸਾਲ ਅਸੀਂ ਵੀ ਇੱਥੇ 1 ਮਿੰਟ ਦੀ ਸਾਇਲੈਂਸ ਰੱਖਦੇ ਹਾਂ ਅੱਜ ਤੱਕ, ਐਵਰੀ ਈਅਰ 11 ਸਪਤੰਬਰ। ਤੁਹਾਨੂੰ ਤਾਂ ਪਤਾ ਸਾਡੀਆਂ ਰਿਵਾਇਤਾਂ ਵਾਈ ਮੀਡੀਆ ਦੇ ਵਿੱਚ ਕੀ ਕੁਛ ਹੁੰਦਾ, ਪਿਛਲੇ 24 ਸਾਲ ਦੇ ਵਿੱਚ ਅਸੀਂ ਜੋ ਕੁਛ ਕੀਤਾ ਉਹ ਸਭ ਪਬਲੀਕਲੀ ਕੀਤਾ। ਸੋ ਪਿਛਲੇ 24 ਸਾਲ ਤੋਂ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਛ ਹੈ, ਔਰ 9/11 ਤੋਂ ਬਾਅਦ ਪਿਛਲੇ 23 ਸਾਲਾਂ ਤੋਂ ਹਰ ਸਾਲ 1 ਮਿੰਟ ਪੂਰੇ 11 ਵਜੇ 11 ਸਪਤੰਬਰ ਨੂੰ 11 ਵਜੇ ਅਸੀਂ ਵੀ ਇੱਥੇ 1 ਮਿੰਟ ਦੀ ਸਾਇਲੈਂਸ ਰੱਖਦੇ ਹਾਂ। ਅਮਰੀਕਾ ਦੇ ਵਿੱਚ ਤੇ ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਗਰਾਮ ਰੱਖੇ ਜਾਂਦੇ ਨੇ, ਠੀਕ ਹੈ ਨੀ, 11 ਜਦੋਂ ਵੀ ਇਹ 9/11 ਦਾ ਆਉਂਦਾ 11 ਸਪਤੰਬਰ। ਤੇ ਕੈਨੇਡਾ ਦੇ ਵਿੱਚ ਕੱਲ ਤੁਹਾਨੂੰ ਨਜ਼ਰ ਆਇਆ ਸਾਡੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਿੱਥੇ ਸੀਗੇ? ਕਿਸੇ ਨੂੰ ਪਤਾ ਵੀ ਹੋਵੇ, ਕੋਈ ਦੱਸ ਦੇਵੇ ਕਿ ਜੀ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਕਿੱਥੇ ਸੀ, ਕਿਤੇ ਨਜ਼ਰ ਵੀ ਆਏ? ਉਹਨਾਂ ਨੇ ਵਿਕਟਿਮਸ ਨੇ ਤਾਂ ਕਹਿ ਦਿੱਤਾ ਸਾਫ, ਉਹ ਕਹਿੰਦੇ ਜੀ ਇਹ ਉਸ ਵੇਲੇ ਤਾਂ ਇਗਨੋਰ ਕਰ ਰਹੇ ਸੀ ਟੈਰਰਿਜ਼ਮ ਐਕਟ ਨੂੰ, ਅੱਜ ਕੱਲ ਤਾਂ ਕੈਨੇਡਾ ਇਨਕਰੇਜ ਕਰ ਰਿਹਾ, ਇਹ ਬੜਾ ਵੱਡਾ ਐਲੀਗੇਸ਼ਨ ਹੈ, ਠੀਕ ਹੈ ਨੀ, ਇੱਕ ਬੜਾ ਵੱਡਾ ਐਲੀਗੇਸ਼ਨ ਹੈ। ਇੱਕ ਮਹਿਲਾ ਇਹ ਗੱਲ ਕਰ ਰਹੀ ਹੈ, ਜਿਹੜੀ ਵਿਚਾਰੇ ਜਿਹਦਾ ਪਤੀ ਵਿਚਾਰੇ ਦੀ ਡੈਥ ਹੋ ਗਈ ਅਮਰਜੀਤ ਪਿੰਡਰ, ਉਹ ਮੰਗ ਕਰ ਰਹੀ ਹੈ ਟਰੂਡੋ ਸਾਹਿਬ ਨੂੰ ਇਨਸਾਫ਼ ਦਿਓ ਸਾਨੂੰ। ਅੱਜ ਤੱਕ ਵੀ ਇਹਨਾਂ ਨੂੰ ਕੋਈ ਫਰਕ ਥੋੜੀ ਪੈ ਰਿਹਾ, ਤੁਸੀਂ ਆਪਣੇ ਆਪਾਂ ਖੁਸ਼ ਹੋ ਜਾਂਦੇ ਆਪਾਂ ਕੈਨੇਡੀਅਨ ਬਣ ਗਏ ਸਿਟੀਜ਼ਨਸ਼ਿਪ ਲੈ ਲਈ, ਉਹ ਕਹਿੰਦੇ ਠੀਕ ਹੈ ਯਾਰ ਤੁਸੀਂ ਲੈ ਲੈ ਸਿਟੀਜ਼ਨ, ਰੰਗ ਦੇਖੋ ਨਾ ਤੁਹਾਡਾ ਕੀ ਹੈ, ਤੁਹਾਨੂੰ ਤੁਹਾਡੀ ਚਮੜੀ ਦਾ ਰੰਗ ਨਹੀਂ ਨਜ਼ਰ ਆ ਰਿਹਾ, ਕਲਰ ਆਫ ਸਕਿਨ ਨਹੀਂ ਤੁਹਾਨੂੰ ਨਜ਼ਰ ਆ ਰਿਹਾ, ਕੀ ਹੈ ਤੁਹਾਡਾ, ਹੈ ਐਵੇਂ ਛਾਲਾ ਮਾਰੀ ਜਾ ਰਹੇ ਹੋ ਕੈਨੇਡੀਅਨ ਬਣ ਕੇ। ਇੱਥੇ ਵੀ ਉਹੀ ਸੈਕੰਡ ਕਲਾਸ ਟ੍ਰੀਟਮੈਂਟ ਹੈ, ਮੈਂ ਤੇ ਉਹ ਦੇਖ ਰਿਹਾ, ਵਿਕਟਮਸ ਵਿਚਾਰੇ ਰੋ ਰਹੇ ਆ, ਬਿਲਕ ਰਹੇ ਆ, ਇਹਨਾਂ ਨੂੰ ਕੋਈ ਫਰਕ ਨਹੀਂ ਹੈ, ਇਹਨਾਂ ਨੂੰ ਟਰੂਡੋ ਸਾਹਿਬ ਨੂੰ ਕੋਈ ਫਰਕ ਨਹੀਂ ਹੈ।
ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਭਈ ਚਾਰਜ ਪ੍ਰੂਵਨ ਨਾਟ ਇਨ ਦਾ ਕੋਰਟ, ਤੇ ਕੀ ਉਹਦੇ ਪਿੱਛੇ ਕੋਈ ਦੂਜਾ ਤਰ੍ਹਾਂ ਕਿ ਸਿਰਫ ਲੀਪਾਪੋਤੀ ਕੀਤੀ ਗਈ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਦੀ ਪੂਰੀ ਇਨਕੁਆਇਰੀ ਨਹੀਂ ਹੋਈ, ਔਰ ਜਿਹੜੇ ਜਿਨ੍ਹਾਂ ਦੇ ਖਿਲਾਫ਼ ਚਾਰਜਸ ਲਾਏ ਗਏ ਉਹਨੂੰ ਸੀਰੀਅਸਲੀ ਲਿਆ ਹੀ ਨਹੀਂ ਗਿਆ ਕਿ ਕੋਰਟ ਦੇ ਵਿੱਚ ਪ੍ਰੂਵ ਕੀਤਾ ਜਾ ਸਕੇ?
ਜੇ ਸੀਰੀਅਸ ਹੁੰਦੇ ਤਾਂ ਫਿਰ ਇਨਸਾਫ਼ ਮਿਲਦਾ ਨਾ, ਜੇ ਸੀਰੀਅਸ ਹੁੰਦੇ
ਫਿਰ ਸਾਡੀ ਸੋਸਾਇਟੀ ਵੀ ਪੂਰੀ ਜੁਜਵੀ ਜੀ ਦੂਸਰੀ ਨਹੀਂ, ਕਿਉਂਕਿ ਜਿਨ੍ਹਾਂ ਦੇ ਉੱਪਰ ਲੱਗੇ ਸੀਗੇ ਚਾਰਜਸ ਉਹ ਤਾਂ ਮਿਲੀਅਨਰ ਬਿਜ਼ਨਸਮੈਨ ਸੀਗੇ, ਉਹ ਬਾਅਦ ਦੇ ਵਿੱਚ ਵੀ ਕਹਿੰਦੇ ਜੀ ਉਹ ਲੱਖਾਂ ਉਹ ਕਰੋੜਾਂ ਦਾ ਉਹ ਤਾਂ ਬਿਜ਼ਨਸਮੈਨ ਸੀਗੇ ਵੱਡੇ ਵੱਡੇ, ਤੇ ਇਹਦਾ ਮਤਲਬ ਤਾਂ ਸਾਡੀ ਸੋਸਾਇਟੀ ਵਾਸਤੇ ਵੀ ਇਹੀ ਸੀ ਕਿ ਉਹਨੂੰ ਭੁਲਾ ਦਿੱਤਾ ਜਿਹੜਾ ਏਡਾ ਵੱਡਾ ਜੋ ਸੋਸਾਇਟੀ ਦੇ ਨਾਲ ਧੱਕਾ ਹੋਇਆ ਸੀ ਇਹ।
ਬਿਲਕੁਲ ਜੀ, ਇਹ ਭੁਲਾ ਹੀ ਦਿੱਤਾ। ਤੁਸੀਂ ਦੱਸੋ ਕਿੰਨੇ ਕੁ ਪ੍ਰੋਗਰਾਮ ਰੱਖੇ ਗਏ, ਉਹ ਇੱਕ ਕੁਈਨਸ ਪਾਰਕ ਦੇ ਵਿੱਚ ਇੱਕ ਜਥੇਬੰਦੀ ਨੇ ਪ੍ਰੋਗਰਾਮ ਰੱਖ ਲਿਆ, ਉੱਥੇ ਉਹ ਜਿਹੜੇ ਵਿਕਟਮ ਸੀਗੇ ਉਹ ਆ ਗਏ, ਉਹਨਾਂ ਨੇ ਕੱਲ ਇੱਕ ਪ੍ਰੋਗਰਾਮ ਰੱਖ ਲਿਆ, ਦੈਟਸ ਇਟ, ਇਸ ਤੋਂ ਜ਼ਿਆਦਾ ਤਾਂ ਕੀ ਹੋਇਆ ਉਹ? ਹਾਂ, ਇਹਦੇ ਚ ਕੋਈ ਦੋ ਰਾਏ ਨਹੀਂ ਹੈ, ਅਸੀਂ ਸਭ ਕੁਛ ਦੇਖੋ, ਜਦੋਂ ਕ੍ਰਾਈਸਨ ਸਾਹਿਬ ਦਾ ਟਾਈਮ ਸੀ ਅਸੀਂ ਉਹ ਵੀ ਦੇਖਿਆ, ਪਾਲ ਮਾਰਟਨ ਸਾਹਿਬ ਦਾ ਟਾਈਮ ਆਇਆ ਅਸੀਂ ਉਹ ਵੀ ਦੇਖਿਆ, ਇਹਦੇ ਚ ਜੇ ਕਿਸੇ ਨੇ ਕੁਛ ਸੀਰੀਅਸਲੀ ਇਹਨੂੰ ਲੀਡ ਕੀਤਾ ਤੇ ਉਹ ਸਟੀਫਨ ਹਾਰਪਰ ਹੋਣਾ ਨੇ ਕੀਤਾ, ਇਹਦੇ ਅਸੀਂ ਜਿੱਥੇ ਕ੍ਰੈਡਿਟ ਆ ਉੱਥੇ ਜ਼ਰੂਰ ਦੇਵਾਂਗੇ। ਸਟੀਫਨ ਹਾਰਪਰ ਸਾਹਿਬ ਨੇ ਜਦੋਂ ਲੀਡਰ ਸੀਗੇ ਆਫੀਸ਼ੀਅਲ ਆਪੋਜੀਸ਼ਨ ਦੇ, ਕੰਜ਼ਰਵੇਟਿਵ ਪਾਰਟੀ ਦੇ, ਜਿੱਦਾਂ ਅੱਜ ਪੀਅਰ ਪੋਲੀਅਰ ਸਾਹਿਬ ਨੇ, ਉਦੋਂ ਅਨਾਊਂਸ ਕਰ ਦਿੱਤਾ ਸੀਗਾ ਕਿ ਜੀ ਅਸੀਂ ਇਹਦੇ ਬਾਰੇ ਇਨਕੁਆਇਰੀ ਕਰਾਵਾਂਗੇ, ਤੇ ਹਾਰਪਰ ਸਾਹਿਬ ਨੇ ਜਸਟਿਸ ਜੌਨ ਮੇਜਰ, ਕਿਉਂਕਿ ਹੁੰਦਾ ਕੀ ਹੈ ਜਿੱਦਾਂ ਹੁਣ ਵੀ ਕਹਿ ਦਿੰਦੇ ਜੀ ਉਹ ਜੀ ਇੰਡੀਆ ਗਵਰਨਮੈਂਟ ਦਾ ਹੱਥ ਸੀਗਾ ਇਹਦੇ ਵਿੱਚ, ਤੇ ਉਹਨਾਂ ਨੇ ਫਿਰ ਇਹਦੀ ਇਨਕੁਆਇਰੀ ਕਰਾਈ ਪੂਰੀ ਦੀ ਪੂਰੀ ਜਸਟਿਸ ਜੌਨ ਮੇਜਰ ਤੋਂ, ਸਾਰੀ ਉਹ ਉਹਨਾਂ ਨੇ ਰਿਪੋਰਟ ਜਾਰੀ ਕੀਤੀ, 1000 ਪੇਜ ਦੀ ਰਿਪੋਰਟ ਹੈ, 1000 ਪੇਜ ਦੀ ਰਿਪੋਰਟ ਪੜ੍ਹ ਲਓ, ਵੀ ਉਹ ਚ ਸਭ ਕੁਛ ਉਹਨੇ ਲਿਖ ਦਿੱਤਾ ਖੁੱਲ ਕੇ ਵੀ ਇਹ ਜਿਹੜਾ ਏਅਰ ਇੰਡੀਆ ਏਡਾ ਵੱਡਾ ਟੈਰਿਸਟ ਅਟੈਕ ਹੋਇਆ ਉਹ ਕਿਹਨੇ ਕੀਤਾ, ਕੌਣ ਮਾਸਟਰ ਮਾਇੰਡ ਸੀਗੇ, ਸਾਰਾ ਉਹ ਚ ਲਿਖਿਆ ਜਸਟਿਸ ਜੌਨ ਮੇਜਰ ਨੇ। ਹਾਰਪਰ ਸਾਹਿਬ ਨੇ ਇਨਕੁਆਇਰੀ ਕਰਾਈ, ਆਹ ਜਿਹੜਾ ਮੈਮੋਰੀਅਲ ਇੱਥੇ ਬਣਿਆ ਇਹ ਵੀ ਹਾਰਪਰ ਸਾਹਿਬ ਦੇ ਟਾਈਮ ਬਣਿਆ, ਜਦੋਂ ਇਹ ਮੈਮੋਰੀਅਲ ਪਹਿਲੀ ਵਾਰੀ ਇੱਥੇ ਲੋਕ ਗਏ, ਆਈ ਵਾਸ ਦੇਅਰ ਉਸ ਵੇਲੇ ਵੀ, ਉਸ ਸਾਲ ਚ ਮੈਂ ਉੱਥੇ ਸੀਗਾ, ਹਾਰਪਰ ਸਾਹਿਬ ਸੀਗੇ ਨਾਲ ਏਅਰ ਇੰਡੀਆ ਦੇ ਵਿਕਟਮ ਸੀਗੇ, ਜਿੱਦਾਂ ਕੱਲ ਆਏ ਹੋਏ ਸੀਗੇ ਸਾਰੇ, ਮਿਸਟਰ ਗੁਪਤਾ ਉਸ ਵੇਲੇ ਦੇ ਹੈਗੇ ਨੇ, ਦੀਪਕ ਖੰਡੇਲਵਾਲ ਸਾਹਿਬ, ਮਿਸਟਰ ਗੁਪਤਾ ਸਾਰੇ ਉਸ ਟਾਈਮ ਵੀ ਉੱਥੇ ਮੌਜੂਦ ਸੀ। ਆਪਣੇ ਜਦੋਂ ਉੱਥੋਂ ਇੰਡੀਆ ਤੋਂ ਕੋਈ ਮਿਨਿਸਟਰ ਆਉਂਦੇ ਇੱਥੇ ਜਾਂਦੇ ਜਾਂਦੇ ਹਰਦੀਪ ਸਿੰਘ ਪੁਰੀ ਸਾਹਿਬ, ਅੱਜ ਉਹਨਾਂ ਨੇ ਬਿਆਨ ਦਿੱਤਾ ਜਦੋਂ ਆਏ ਸੀ ਇੱਥੇ ਏਅਰ ਇੰਡੀਆ ਮੈਮੋਰੀਅਲ ਦੇ ਇੱਥੇ, ਉਦੋਂ ਵੀ ਗਏ ਸੀਗੇ। ਸੋ ਮੈਂ ਉਹਨਾਂ ਦੇ ਨਾਲ ਸੀ ਉਦੋਂ ਉੱਥੇ, ਅਸੀਂ ਤਾਂ ਇੱਥੇ ਲਗਾਤਾਰ ਜਾਂਦੇ ਰਹੇ। ਪਰ ਗੱਲ ਇਹ ਹੈ ਕਿ ਉਹ ਵਿਚਾਰੇ ਨੂੰ ਸੁਣਦਾ ਕੌਣ ਹੈ ਉਹਨਾਂ ਦੀ ਗੱਲ ਕੋਈ? ਉਹ ਤੇ ਇੱਦਾਂ ਟ੍ਰੀਟ ਕੀਤੇ ਜਾਂਦੇ ਵੀ ਤੁਸੀਂ, ਮੈਂ ਦੁਬਾਰਾ ਗੱਲ ਚ ਮੈਂ ਓਪਨਲੀ ਆਉਂਦੀ ਕਹਿ ਰਿਹਾ, ਉਹ ਕਹਿੰਦੇ ਤੁਸੀਂ ਕੈਨੇਡੀਅਨ ਸਿਟੀਜ਼ਨ ਲੈ ਲਈ ਫਿਰ ਕੀ ਹੈ, ਤੁਸੀਂ ਆਪਣਾ ਰੰਗ ਨਹੀਂ ਦੇਖਿਆ ਬਾਈ, ਤੁਹਾਡਾ ਰੰਗ ਕੀ ਹੈ, ਚਮੜੀ ਦਾ ਰੰਗ ਕੀ ਹੈ ਤੁਹਾਡਾ, ਐਵੇਂ ਕੈਨੇਡੀਅਨ ਬਣ ਕੇ ਛਾਲਾ ਮਾਰੀ ਜਾ ਰਹੇ ਹੋ, ਸੈਕਿੰਡ ਕਲਾਸ ਹੋ ਤੁਸੀਂ, ਠੀਕ ਹੈ ਨੀ, ਤੁਹਾਨੂੰ ਕੋਈ ਇਨਸਾਫ਼ ਨਹੀਂ ਮਿਲਣਾ, ਤੁਸੀਂ ਰੋ ਲਓ। ਰੋ ਉਹ ਬਰਖਾ ਦੱਤ ਰੋਣ ਲੱਗ ਪਈ, ਅਮਰਜੀਤ ਕੌਰ ਪਿੰਡਰ ਰੋ ਰਹੀ ਹੈ, ਟੀਵੀ ਤੇ ਰੋ ਰਹੀ ਹੈ ਵਿਚਾਰੀ, ਹੋਰ ਕੀ ਕਰੇਗੀ, ਟੀਵੀ ਤੇ ਰੋਂਦੀ ਨਜ਼ਰ ਨਹੀਂ ਆਈ ਕੱਲ ਤੁਹਾਨੂੰ, ਕੱਲ ਦਾ ਇੰਟਰਵਿਊ ਦਾ ਦੇਖੋ, ਉਹ ਅਮਰਜੀਤ ਕੌਰ ਪਿੰਡਰ ਵੀ ਰੋ ਰਹੀ ਹੈ, ਉਹ ਬਲ ਗੁਪਤਾ ਵੀ ਰੋਈ ਜਾ ਰਿਹਾ, ਉਹ ਦੀਪਕ ਖੰਡੇਲਵਾਲ ਵੀ, ਉਹ ਕਹਿੰਦੇ ਰੋ ਜੋ ਮਰਜ਼ੀ ਕਰੋ ਯਾਰ, ਗੱਲ ਖਤਮ ਹੋਈ, ਅਸੀਂ ਤਾਂ ਨਜ਼ਰ ਵੀ ਨਹੀਂ ਆਉਣਾ, ਤੁਹਾਡਾ ਇਨਸਾਫ਼ ਤੇ ਦੂਰ ਦੀ ਗੱਲ ਹੈ, ਅਸੀਂ ਤੁਹਾਨੂੰ ਨਜ਼ਰ ਵੀ ਨਹੀਂ ਆਉਣਾ, ਗੱਲ ਮੁੱਕ ਗਈ ਹੈ ਤੁਹਾਡੀ, ਠੀਕ ਹੈ ਕਿ ਨਹੀਂ, ਉਹ ਮਰ ਗਏ ਮਰ ਗਏ, ਹੁਣ ਕੀ ਕਰੇ ਉਹਦਾ ਨਾ, ਤੁਹਾਨੂੰ
ਸੀਰੀਅਸ ਕੋਈ ਵੀ ਭਾਵਕ ਹੋ ਸਕਦਾ ਜੀ, ਬਾਕੀ ਉਹਨਾਂ ਤੇ ਤਾਂ ਦੇਖੋ ਨਾ ਵੀ 39 ਜੀ ਉਹਨਾਂ ਤੇ ਤਾਂ ਬੀਤ ਰਹੀ ਹੈ ਤੇ ਉਹ ਤਾਂ ਭਾਵਕ ਹੋਣਗੇ ਹੁਣ ਤੇ। ਕਹੋ ਤੁਸੀਂ ਸਹੀ ਗੱਲ ਕੀਤੀ, ਇਹਨਾਂ ਵਰਖਾ ਦੱਤ ਨੂੰ ਬਹੁਤ ਕੜੇ ਕੜੇ ਇੰਟਰਵਿਊ ਕਰਦੇ ਦੇਖਿਆ, ਦੱਤ ਇਟਸ ਵੈਰੀ ਰੇਅਰ ਪਈ ਉਹ ਜਿੱਦਾਂ ਭਾਵਕ ਹੋਣ,
ਬਰਖਾ ਦੱਤ ਭਾਵੁਕ ਹੋਏਗੀ
ਜੀ, ਆਪਾਂ ਤਾਂ ਉਹਨਾਂ ਨੂੰ ਬਸ ਪਰਿਵਾਰਾਂ ਨੂੰ ਇਹੀ ਹੈ ਕਿ ਜੋ ਸੰਤਾਪ ਹਟਾ ਰਹੇ ਆ, ਬਸ ਇਹੀ ਹੈ ਕਿ ਉਹਨਾਂ ਦੇ ਪਰਮਾਤਮਾ ਹੀ ਉਹਨਾਂ ਦੀ ਹੈਲਪ ਕਰ ਸਕਦਾ ਜੀ, ਕਿ ਉਸ ਸਦਮੇ ਦੇ ਵਿੱਚੋਂ ਬਾਹਰ ਆਉਣ। ਬਾਹਰ ਤਾਂ ਮੈਨੂੰ ਆਪਾਂ ਵਰਡਿੰਗ ਕਹਿ ਦਿੰਦੇ ਕਿ ਸਦਮੇ ਚੋਂ ਬਾਹਰ ਆਉਣ, ਪਰ ਕਿਸੇ ਪਰਿਵਾਰ ਦਾ ਜੀ ਚੱਲ ਜਾਂਦਾ ਤੇ ਸਦਮੇ ਚੋਂ ਬਾਹਰ ਤਾਂ ਇਟਸ ਵੈਰੀ ਹਾਰਡ ਟੂ ਕਮ।
ਦੇਖੋ ਜੀ, ਇਹ ਤੇ ਕੈਨੇਡਾ ਦੇ ਲੀਡਰ ਦਾ ਫਰਜ਼ ਬਣਦਾ ਹੈ, ਕੈਨੇਡਾ ਦੇ ਸਾਡੇ ਜਿਹੜੇ ਇਲੈਕਟਿਡ ਲੀਡਰਸ ਨੇ ਉਹਨਾਂ ਦਾ ਫਰਜ਼ ਬਣਦਾ ਹੈ, ਔਰ ਕੈਨੇਡੀਅਨ ਪਬਲਿਕ ਦਾ ਸਾਡਾ ਵੀ ਫਰਜ਼ ਬਣਦਾ। ਅਸੀਂ ਤੇ ਐਜ਼ ਅ ਮੀਡੀਆ ਔਨ ਰਿਕਾਰਡ ਪਾ ਚੱਲੇ ਹਾਂ, ਕੱਲ ਨੂੰ ਅਸੀਂ ਇਸ ਪਲੈਨਟ ਤੇ ਹੋਈਏ ਨਾ ਹੋਈਏ, ਕੱਲ ਨੂੰ ਕਦੇ ਇਹ ਤਾਂ ਨਹੀਂ ਕੋਈ ਕਹਿ ਸਕੇਗਾ ਕਿ ਜੀ ਕੈਨੇਡਾ ਜਿਹੜਾ ਸਭ ਤੋਂ ਵੱਡਾ ਟੈਰਿਸ ਅਟੈਕ ਹੋਇਆ, ਅਸੀਂ ਤੇ ਔਨ ਰਿਕਾਰਡ ਪਾ ਦਿੱਤਾ ਕਿ ਵਾਈ ਮੀਡੀਆ ਜਿਸ ਦਿਨ ਇੱਥੇ ਇਹਦਾ ਮੈਮੋਰੀਅਲ ਬਣਿਆ ਹਰਪੁਰ ਸਾਹਿਬ ਦੇ ਨਾਲ, ਮੈਂ ਜ਼ਾਤੀ ਤੌਰ ਤੇ ਉੱਥੇ ਖੜਾ ਸੀ, ਅਸੀਂ ਉੱਥੇ ਮੌਜੂਦ ਸੀ ਉਸ ਦਿਨ ਵੀ, ਪ੍ਰਧਾਨ ਮੰਤਰੀ ਹਰਪੁਰ ਸਾਹਿਬ ਦੇ ਨਾਲ ਉਸ ਮੈਮੋਰੀਅਲ ਦੀ ਕਵਰੇਜ ਕਰਨ ਲਈ, ਇੰਟਰਵਿਊਜ਼ ਕਰਨ ਲਈ, ਤਸਵੀਰਾਂ ਲੈ ਕੇ ਅਖਬਾਰ ਛਾਪਣ ਲਈ ਅਸੀਂ ਉੱਥੇ ਮੌਜੂਦ ਸੀਗੇ, ਔਰ ਅਸੀਂ ਅੱਜ ਵੀ 39 ਸਾਲ ਬੀਤ ਗਏ ਨੇ, ਅਸੀਂ ਉੱਥੇ ਆਵਾਜ਼ ਉਠਾ ਰਹੇ ਹਾਂ, ਸਾਡੀ ਵਾਈ ਮੀਡੀਆ ਦੀ ਟੀਮ ਗੱਲ ਕਰ ਰਹੀ ਹੈ ਵੀ ਇਹਨਾਂ ਨੂੰ ਇਨਸਾਫ਼ ਦਿਓ, ਇਹਨਾਂ ਲੋਕਾਂ ਨੂੰ, ਇਹ ਲੋਕ ਵੀ ਕੈਨੇਡੀਅਨਸ ਨੇ, ਕਿਸੇ ਦੀਆਂ ਦੋ ਭੈਣਾਂ ਦੀ ਡੈਥ ਹੋ ਗਈ, ਕਿਸੇ ਦੇ ਬੱਚੇ, ਕਿਸੇ ਦਾ ਕੋਈ ਪਰਿਵਾਰ, ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਸੋ ਇਹਨਾਂ ਲੋਕਾਂ ਨੂੰ ਵੀ
ਖਤਮ ਹੋ ਗਿਆ ਜੀ ਇਸ ਹਾਦਸੇ ਦੇ ਵਿੱਚ।
ਔਰ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਨਾ, ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਜਦੋਂ ਅਸੀਂ ਉਹਨਾਂ, ਉਹ ਵਿਚਾਰੇ ਰੋ ਰਹੇ ਨੇ, ਵਿਲਖ ਰਹੇ ਨੇ ਵਿਕਟਿਮਸ, ਔਰ ਅਸੀਂ ਉਹਨਾਂ ਨੂੰ ਕਹਿੰਦੇ ਨਹੀਂ ਜੀ ਇਹ ਤੇ ਉਹ ਇੰਡੀਆ ਗਵਰਨਮੈਂਟ ਨੇ ਕਰਵਾ ਦਿੱਤਾ, ਉਹ ਮਤਲਬ ਉਹਨਾਂ ਦੇ ਰਬਿਸ਼ ਤੋਂ ਵੀ ਕੋਈ ਸਖ਼ਤ ਵਰਡ ਹੋਣਾ ਚਾਹੀਦਾ। ਪੁਰਸ਼ੋਤਮ ਸਾਹਿਬ ਤੁਸੀਂ ਰਬਿਸ਼ ਕਹਿ ਰਹੇ ਹੋ, ਰਬਿਸ਼ ਤੋਂ ਵੀ ਸਖ਼ਤ ਵਰਡ ਹੋਣਾ ਚਾਹੀਦਾ ਕੋਈ, ਤੁਸੀਂ ਉਹਨਾਂ ਦੇ ਜ਼ਖਮਾਂ ਤੇ ਹੋਰ ਮਰਹਮ ਲਗਾਉਣ ਦੀ ਬਜਾਏ ਲੂਣ ਲਗਾ ਰਹੇ ਹੋ, ਤੁਸੀਂ ਮਿਰਚਾਂ ਲਗਾ ਰਹੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਕਿ ਨਹੀਂ ਜੀ ਇਹ ਤਾਂ ਇੰਡੀਆ ਗਵਰਨਮੈਂਟ ਨੇ ਕੀਤਾ, ਜਾਓ ਜਾ ਕੇ ਉੱਥੋਂ ਇਨਸਾਫ ਲਓ, ਜਾਓ ਉੱਥੇ ਜਾਓ, ਉਹੀ ਐਟੀਟਿਊਡ ਸਾਡੇ ਲੀਡਰਸ ਦਾ। ਉਹ ਸਰ ਬੜਾ ਦੁੱਖ ਹੁੰਦਾ ਵੀ ਤੁਸੀਂ ਉਹਨਾਂ ਨੂੰ ਥੋੜਾ ਹੌਸਲਾ ਤਾਂ ਕੀ ਦੇਣਾ, ਉਹਨਾਂ ਨੂੰ ਇਨਸਾਫ਼ ਤਾਂ ਕੀ ਦੇਣਾ, ਠੀਕ ਹੈ, ਤੇ ਤੁਸੀਂ ਹੋਰ ਇਹੋ ਜਿਹੀਆਂ ਗੱਲਾਂ। ਜਸਟਿਸ ਜੌਨ ਮੇਜਰ ਨੇ ਕੈਨੇਡੀਅਨ ਹਰਪੁਰ ਸਾਹਿਬ, ਕੈਨੇਡਾ ਦੇ ਪ੍ਰਧਾਨ ਮੰਤਰੀ, ਇੰਡੀਆ ਦੇ ਪ੍ਰਧਾਨ ਮੰਤਰੀ ਤਾਂ ਨਹੀਂ ਸੀਗੇ ਨਾ, ਹਰਪੁਰ ਸਾਹਿਬ ਕੈਨੇਡਾ ਦੇ ਪ੍ਰਧਾਨ ਮੰਤਰੀ, ਕੈਨੇਡਾ ਦਾ ਜੱਜ ਲਗਾਇਆ ਜਸਟਿਸ ਜੌਨ ਮੇਜਰ, ਉਹਨਾਂ ਨੇ ਲਿਆ ਕੇ ਰਿਪੋਰਟ ਤੁਹਾਡੇ ਸਾਹਮਣੇ ਰੱਖ ਦਿੱਤੀ, ਕਿਆ ਚੱਕੂ ਰਿਪੋਰਟ ਦੀ ਸਾਰੀ ਇਨਕੁਆਇਰੀ ਕਰਕੇ ਰਿਪੋਰਟ ਤੁਹਾਡੇ ਸਾਹਮਣੇ ਰੱਖ ਦਿੱਤੀ ਵੀ ਕੌਣ ਲੋਕ ਸੀਗੇ, ਕੱਲੇ ਕੱਲੇ ਦਾ ਨਾਂ ਲਿਖ ਦਿੱਤਾ ਉੱਥੇ ਵੀ ਆਹ ਬੰਦੇ ਸੀ, ਆਹ ਮਾਸਟਰ ਮਾਇੰਡ ਸੀ, ਇੱਥੋਂ ਆਹ ਸਾਰੀ ਗੱਲਬਾਤ ਹੋਈ ਹੈ, ਲਿਖ ਦਿੱਤਾ ਉਹਨਾਂ ਨੇ। ਸਰ ਉਹ ਪਬਲਿਕ ਦੇ ਵਿੱਚ ਪਈ ਹੈ ਰਿਪੋਰਟ, ਤੁਸੀਂ ਵੀ ਪੜ੍ਹ ਸਕਦੇ ਹੋ, ਗੱਲ ਇਹ ਹੈ ਕਿ ਉਹ ਪੜ੍ਹਨੀ ਥੋੜੀ ਹੈ, ਪਬਲਿਕ ਜੀ ਪਬਲਿਕ ਰਿਕਾਰਡ ਹੈ, ਪੜ੍ਹ ਲਓ, ਪੜ੍ਹੋ ਜਸਟਿਸ ਜੌਨ ਮੇਜਰ ਕੀ ਕਹਿ ਰਹੇ ਨੇ, ਉਹ ਉਹਨਾਂ ਨੇ ਕਿੰਨੀਆਂ ਗਵਾਹੀਆਂ, ਮਤਲਬ ਹਜ਼ਾਰਾਂ ਪੇਜ ਦੀ ਰਿਪੋਰਟ, ਕਿੰਨੀਆਂ ਗਵਾਹੀਆਂ ਉਹਨਾਂ ਨੇ ਕੀਤੀਆਂ, ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਸਾਰਾ ਪੈਸਾ ਕਿਹਦਾ ਲੱਗਾ, ਤੁਹਾਡਾ ਸਾਡਾ ਹੀ ਪੈਸਾ ਲੱਗਾ ਹੈ, ਟੈਕਸਪੇਅਰ ਦੀ ਮਨੀ ਨਾ, ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਮਹਿੰਗਾ ਕੋਰਟ ਟ੍ਰਾਇਲ ਹੈ, ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਮਹਿੰਗਾ ਕੋਰਟ ਟ੍ਰਾਇਲ ਹੈ, ਸਭ ਤੋਂ ਵੱਡਾ ਟੈਰਰਿਸਟ ਅਟੈਕ ਹੈ, ਪ੍ਰਧਾਨ ਮੰਤਰੀ ਹਰਪੁਰ ਸਾਹਿਬ ਨੇ ਜਸਟਿਸ ਜੌਨ ਮੇਜਰ ਦੀ ਰਿਪੋਰਟ ਤਿਆਰ ਕੀਤੀ ਵੀ ਹੈ, ਟੈਰਰਿਸਟ ਅਟੈਕ ਹੋਇਆ ਕਿੱਦਾਂ, ਇਹ ਸਾਜਿਸ਼ ਕਿਹਦੀ ਸੀ, ਕਿ ਨਾ ਸਰ ਦੋ ਜਹਾਜ਼ ਗਿਰਾਣੇ ਸੀ ਇਹਨਾਂ ਨੇ, ਇੱਕ ਹੋਇਆ ਕਿ ਇੱਕ ਤੇ ਜਹਾਜ਼ ਗਿਰ ਗਿਆ ਮਿਡ ਏਅਰ, ਦੂਸਰਾ ਇਹਨਾਂ ਦਾ ਜਿਹੜਾ ਬੰਬ ਬਣਾਇਆ ਸੀ ਉਹਦੀ ਟਾਈਮਿੰਗ ਥੋੜੀ ਜਿਹੀ ਖਰਾਬ ਹੋ ਗਈ, ਉਹ ਉੱਥੇ ਜਿਹੜਾ ਜਹਾਜ਼ ਸੀਗਾ ਨਾ ਜਦੋਂ ਉਹਨੇ ਜਾਪਾਨ ਦੇ ਏਅਰਪੋਰਟ ਤੋਂ ਉੱਡਣਾ ਸੀਗਾ ਪਹਿਲਾਂ ਹੀ ਉੱਥੇ ਫਟ ਗਿਆ, ਤੇ ਉੱਥੇ ਦੋ ਬੈਗੇਜ ਹੈਂਡਲਰ ਮਰ ਗਏ, ਵਰਨਾ ਇਹਨਾਂ ਨੇ ਕੱਲਾ ਇਹ ਜਹਾਜ਼ ਥੋੜੀ ਉਡਾਉਣਾ ਸੀ, ਉਹ ਤਾਂ ਦੂਜਾ ਜਹਾਜ਼। ਤੁਸੀਂ ਅੰਦਾਜ਼ਾ ਲਗਾਓ ਕਿ ਬੰਦੇ ਵਿਚਾਰੇ ਆਪਣੇ ਪਰਿਵਾਰਾਂ ਨੂੰ ਕੋਈ ਮਿਲਣ ਜਾ ਰਿਹਾ, ਕੋਈ ਉਮੀਦਾਂ ਲੈ ਕੇ ਜਾ ਰਿਹਾ, ਦੋ ਜਹਾਜ਼ ਤੁਸੀਂ ਉਹਦੇ ਵਿੱਚ ਬੰਬ ਰੱਖ ਦਿੱਤੇ ਵੀ ਲਓ ਜੀ ਰਸਤੇ 'ਚ ਤੁਹਾਨੂੰ ਮਾਰ ਦੇਣਾ, ਜਿਹਨਾਂ ਨੂੰ ਕੋਈ ਪਤਾ ਹੀ ਨਹੀਂ, ਉਹ ਇਨੋਸੈਂਟ ਵਿਚਾਰੇ ਜਿਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ, ਸਾਡੇ ਫੈਲੋ ਕੈਨੇਡੀਅਨਸ ਉਹਨਾਂ ਲਈ ਆਵਾਜ਼ ਹੀ ਨਹੀਂ ਉਠਾਈ। ਇਹ ਮੈਂ ਹੈਰਾਨ ਹੋ ਗਿਆ ਕੱਲ ਦੇਖ ਕੇ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਨੇ ਜਸਟਿਨ ਟਰੂਡੋ ਸਾਹਿਬ, ਕਿੱਥੇ ਨੇ ਜਸਟਿਨ ਟਰੂਡੋ ਸਾਹਿਬ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਵਾਜ਼ ਹੀ ਨਹੀਂ ਉਠਾਈ ਉਹਨਾਂ ਲਈ ਕੱਲ। ਬੜਾ ਮੈਂ ਹੈਰਾਨ ਹੋਇਆ ਇਹ ਦੇਖ ਕੇ ਵੀ ਇਹ ਕਿਸ ਤਰ੍ਹਾਂ ਦੀ ਨਾ ਇਨਸਾਫੀ ਆ ਬਈ, ਸਾਡੇ ਫੈਲੋ ਕੈਨੇਡੀਅਨਸ ਨੂੰ ਸਿਰਫ ਇਸ ਕਾਰਨ ਵੀ ਭਾਈ ਤੁਹਾਡਾ ਰੰਗ ਨਹੀਂ ਠੀਕ ਹੈ, ਕੀ ਕਾਰਨ ਕੀ ਬਣਿਆ, ਮੇਰੀ ਇਹ ਸਮਝ ਤੋਂ ਬਾਹਰ ਹੈ ਵੀ ਤੁਹਾਨੂੰ ਤਾਂ ਬੋਰੇ ਹੋ ਕੇ ਖੜੇ ਹੋ ਕੇ ਉਹਨਾਂ ਦੇ ਆਂਸੂ ਪੋਛਣੇ ਚਾਹੀਦੇ। ਕੁਈਨਸ ਪਾਰਕ ਤੇ ਉਹ ਖੜੇ ਆ ਕਿ ਭੈਣ ਜੀ, ਮਾਤਾ ਜੀ, ਵੀਰ ਜੀ, ਬ੍ਰਦਰ ਜੀ, ਵੀ ਆਰ ਸੋਰੀ, ਹਰ ਸਾਲ ਘੱਟੋ ਘੱਟ ਇੱਕ ਸੋਰੀ ਦਾ ਸ਼ਬਦ ਆ ਕੇ ਕਹਿ ਦਿਆ ਕਰੋ, ਇਨਸਾਫ਼ ਤਾਂ ਤੁਸੀਂ ਦੇਣਾ ਹੀ ਨਹੀਂ ਹੈ, ਇਨਸਾਫ਼ ਤਾਂ ਤੁਸੀਂ ਦੇਣਾ ਹੀ ਨਹੀਂ ਹੈ ਉਹਨਾਂ ਦੇ ਵਿਚਾਰਿਆਂ ਦੇ, ਪਰਿਵਾਰ ਜਨ ਬਣ ਗਏ ਉਹ ਵਿਚਾਰੇ, ਟੀਵੀ ਤੇ ਬੈਠੇ ਰੋਂਦੇ ਪਏ ਆ। ਅਮਰਜੀਤ ਕੌਰ ਪਿੰਟਰ ਦੇਖ ਲਓ, ਬਰਖਾ ਦੱਤ ਵੀ ਰੋਣ ਲੱਗ ਪਈ ਕੱਲ, ਬਰਖਾ ਦੱਤ ਪਹਿਲਾਂ ਐਨਡੀ ਟੀਵੀ ਤੇ ਹੁੰਦੇ ਸੀ, ਹੁਣ ਆਪਣਾ ਪ੍ਰਾਈਵੇਟ ਚਲਾਉਂਦੀ ਆ, ਉਹ ਵੀ ਬਰਖਾ ਦੱਤ ਵੀ ਵਿਚਾਰੀ ਰੋ ਰਹੀ ਸੀ, ਉਹ ਵੀ ਟੀਵੀ ਤੇ ਬੈਠੀ, ਉਹ ਵੀ ਰੋ ਰਹੇ ਸੀ, ਉਹ ਕਹਿੰਦੇ ਇਹਨਾਂ ਨੇ ਇਨਸਾਫ਼ ਤਾਂ ਕੀ ਦੇਣਾ, ਘੱਟੋ ਘੱਟ ਜਾ ਕੇ ਅਗਲੇ ਨੂੰ ਕਹਿ ਦੋ ਜੀ ਵੀ ਆਰ ਸੋਰੀ, ਖਾਨਾ ਪੂਰਤੀ ਦਾ ਕਰੋ ਯਾਰ, ਘੱਟੋ ਘੱਟ ਜਾ ਕੇ ਉਹ ਵੀ ਖਾਨਾ ਪੂਰਤੀ ਕਰ ਦਿਓ ਵੀ ਤੁਹਾਡੇ ਕੋਲ ਹੋਰ ਤਾਂ ਕੁਛ ਨਹੀਂ ਹੋਣਾ, ਵੀ ਤੁਸੀਂ ਜਾ ਕੇ ਖੜੇ ਹੋ ਕੇ ਕਹੋ ਜੀ ਚਲੋ ਯਾਰ ਤੁਹਾਡੇ ਫੈਲੋ ਕੈਨੇਡੀਅਨਸ ਨੇ ਸਾਡੇ ਤੁਹਾਡੇ ਪਰਿਵਾਰਾਂ ਦੇ ਬੰਦੇ ਮਾਰ ਦਿੱਤੇ ਉਹਨਾਂ ਨੇ, ਚਲੋ ਯਾਰ ਵੀ ਆਰ ਸੋਰੀ, ਚਲੋ ਸੋਰੀ ਕਹੋ, ਕੁਛ ਤਾਂ ਬੋਲੋ ਯਾਰ ਤੁਸੀਂ ਹੈ ਉਹ ਫਿਰ। ਪਰ ਗੱਲ ਇਹ ਉਹ ਕਹਿੰਦੇ ਯਾਰ ਇੱਥੋਂ ਵੋਟਾਂ ਮਿਲਣੀਆਂ ਨਹੀਂ,
ਅੱਗੇ ਜਾ ਕੇ ਜੁੜਦੇ ਆ ਜੀ, ਬਹੁਤ ਬਹੁਤ ਧੰਨਵਾਦ,
ਇਹ ਸਾਰੀ ਵੋਟ ਬੈਂਕ ਦੀ ਪੋਲਿਟਿਕਸ ਆ। ਹਾਂਜੀ ਪ੍ਰਭਜੋਤ ਜੀ ਤੁਸੀਂ ਆਉਂਦੇ ਰਹੋ, ਪ੍ਰਭਜੋਤ ਜੀ, ਹਾਂਜੀ ਨੈਕਸਟ ਕਾਲ ਜੀ, ਪ੍ਰਭਜੋਤ ਜੀ ਤੁਸੀਂ ਆਉਂਦੇ ਰਹੋ।
ਹਾਂਜੀ ਸਤਿ ਸ੍ਰੀ ਅਕਾਲ ਜਗਵੀਰ ਜੀ, ਕੀ ਹਾਲ ਚਾਲ ਨੇ?
ਸਤਿ ਸ੍ਰੀ ਅਕਾਲ ਜੀ ਪ੍ਰਭਜੋਤ ਸਾਹਿਬ, ਬਿਲਕੁਲ ਠੀਕ।
ਹਾਂਜੀ ਥੈਂਕ ਯੂ। ਚੌਥੀ ਜੀ ਵੈਸੇ ਬੜੀ ਮਾੜੀ ਗੱਲ ਹੈ, ਸ਼ਰਮ ਵਾਲੀ ਗੱਲ ਹੈ, ਮੈਨੂੰ ਇਹ ਨੀ ਸਮਝ ਆਈ ਵੀ ਜਿਸ ਤਰ੍ਹਾਂ ਇਹਨੇ ਸ਼ਰਧਾਂਜਲੀ ਦਿੱਤੀ ਗਈ ਹੈ ਨਿੱਜਰ ਜੀ ਨੂੰ, ਇੰਨੇ ਹੋਰ ਬੈਠੇ ਜਿੰਨਾ ਸ਼ਹੀਦਾਂ ਦਿੱਤੀਆਂ ਕੀਤਾ ਸਾਰਾ ਕੁਝ, ਤੇ ਇਹ ਇਹ ਸਰਕਾਰ ਨੇ ਇਸ ਇਹਨੇ ਗੌਰਮੈਂਟ ਨੇ ਇਸ ਨੇ ਟਰੂਡੋ ਨੇ ਸ਼ਰਧਾਂਜਲੀ ਸੀ ਉਹ ਸਿਰਫ ਇੱਕ ਪੋਲੀਟੀਕਲ ਆ ਕਿ ਉਹ ਪੰਜਾਬੀਆਂ ਦੀ ਵੋਟਾਂ ਲੈਣਾ ਚਾਹੁੰਦਾ ਵਾ, ਇਸ ਕਰਕੇ ਉਹਨੇ ਇਹ ਸਾਰਾ ਡਰਾਮਾ ਜਿਹੜਾ ਉਹ ਰਚਿਆ ਜਾਂ ਕੀਤਾ। ਮੇਰਾ ਖਿਆਲ ਕੋਈ ਕੋਈ ਸੈਂਸ ਕਿਸੇ ਨੂੰ ਵੀ ਨਹੀਂ ਬਣਦੀ ਸ਼ਰਧਾਂਜਲੀ ਦੇਣ ਦੀ ਇਹੋ ਜਿਹੀ ਗੱਲ, ਜਿਹਦੇ ਵਿੱਚ ਨਾ ਕਿਸੇ ਦਾ ਕਿਸੇ ਤਰੀਕੇ ਨਾਲ ਵੀ ਇਨਵੋਲਵ ਹੋਵੇ, ਮੇਰਾ ਤਾਂ ਖਿਆਲ ਨਹੀਂ ਹੈਗਾ ਇਸ ਚੀਜ਼ ਨੂੰ। ਮੈਂ ਬਿਲਕੁਲ ਇਸ ਅਗੇਂਸਟ ਇਸ ਗੱਲ ਦੇ ਉੱਤੇ, ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ ਮਾਫ਼ੀ ਆ ਉਸ ਵਾਸਤੇ, ਲੇਕਿਨ ਮੈਂ ਆਪਣੇ ਜਿਹੜੇ ਵਿਚਾਰ ਸੀ ਨਾ ਜੋਤਵੀਰ ਜੀ ਮੈਂ ਤਾਂ ਦੇ ਦਿੱਤੇ ਆਪਣੇ। ਥੈਂਕ ਯੂ ਵੈਰੀ ਮਚ,
ਥੈਂਕ ਯੂ ਬਹੁਤ ਮਿਹਰਬਾਨੀ ਜੀ, ਥੈਂਕ ਯੂ ਬਹੁਤ ਮਿਹਰਬਾਨੀ। ਦੇਖੋ ਮੈਂ ਬਸ ਮੈਂ ਇਹੀ ਗੱਲ ਕਹਾਂਗਾ ਕਿ ਵੋਟ ਬੈਂਕ ਦੀ ਜਿਹੜੀ ਸਿਆਸਤ ਹੈ ਨਾ ਉਹ ਵਾਕਈ ਬਹੁਤ ਜ਼ਿਆਦਾ ਖਤਰਨਾਕ ਹੈ, ਸੋ ਉਹਦੇ ਤੋਂ ਸਾਨੂੰ ਬਚਣਾ ਚਾਹੀਦਾ, ਸੋ ਵਿਚ ਇਜ਼ ਵੈਰੀ ਸੈਡ ਵੈਰੀ ਅਨਫੋਰਚੁਨੇਟ। ਥੈਂਕ ਯੂ ਪ੍ਰਭਜੋਤ ਸਾਹਿਬ। ਹਾਂਜੀ ਨੱਬੀ ਬੱਗਾ ਸਾਹਿਬ ਤੁਸੀਂ ਆਉਂਦੇ ਰਹੋ, ਤੁਹਾਡੇ ਤੋਂ ਬਾਅਦ ਫਿਰ ਹਿਮਾਂਸ਼ੂ ਜੀ, ਰਮੇਸ਼ਿੰਦਰ ਚੌਹਾਨ, ਗੁਰਦੇਵ ਸਿੰਘ ਜੀ, ਵਾਰੀ ਵਾਰੀ ਸਾਰੀਆਂ ਕਾਲਸ ਲਵਾਂਗੇ। ਹਾਂਜੀ ਨਵਦੀਪ ਬੱਗਾ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ।
ਥੈਂਕ ਯੂ ਵੈਰੀ ਮਚ ਫੋਰ ਕ੍ਰਿਕਟ ਦੇ ਬੜੇ ਆਲਵੇਜ ਕਰਦੇ ਹੀ ਹੋ, ਤੇ ਆਪ ਜੀ ਜਿਹੜਾ ਗੱਲ ਕਰ ਰਹੇ ਆਪਾਂ ਟੋਪਿਕ ਤੇ ਬਈ ਜਸਟਿਨ ਟਰੂਡੋ ਜੀ, ਹੁਣ ਤੱਕ ਦਾ ਮੈਨੂੰ ਲੱਗਦਾ ਬਈ ਇਹ ਸਭ ਤੋਂ ਘਟੀਆ ਜੀ ਆਪਾਂ ਦੇਖ ਰਹੀ ਹਾਂ ਨਾ, ਜੇ ਆਪਾਂ ਰੈਂਕਿੰਗ ਕਰਨੀ ਹੋਵੇ ਹੁਣ ਤੱਕ ਜਿੰਨੇ ਪ੍ਰਾਈਮ ਮਿਨਿਸਟਰ ਹੋਏ ਆ ਹਨਾ, ਜਿੰਨੇ ਕੁ ਆਪਾਂ ਜਾਣਦੇ ਹਾਂ ਪਿਛਲੇ ਹੁਣ ਤੱਕ ਪ੍ਰਾਈਮ ਮਿਨਿਸਟਰ ਪਾਲ ਮਾਰਟਿਨ, ਜਮਲ ਰੋਨੀ ਸਾਹਿਬ, ਉਸ ਤੋਂ ਬਾਅਦ ਸ਼੍ਰੀ ਪਨਾਰਕਰ, ਇਹ ਜੀ ਇਹਨਾਂ ਤੋਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜਾ ਵਰਸਟ ਰੈਕਰਡ ਓਵਰ, ਇਹ ਜੀ ਇੱਕ ਹਿਸਟਰੀ ਬਣਾ ਸੀ ਨੇ ਆਪਣੇ ਇਸ ਪ੍ਰਾਈਮ ਮਿਨਿਸਟਰ ਨੇ ਕਿ ਕੈਨੇਡਾ ਡਾਊਨਵਰਡ ਬਿਲਕੁਲ ਲਿਜਾਉਣ ਦੀ ਹਨਾ, ਇਹਨੇ ਕੋਈ ਕਸਰ ਨਹੀਂ ਛੱਡੀ। ਪਤਾ ਨੀ ਇਹ ਬੰਦਾ ਲੱਗਦਾ ਨੀ ਵੀ ਇਸ ਤਰ੍ਹਾਂ ਵੀ ਇਸ ਤਰ੍ਹਾਂ ਬੋਰਨ ਹੋਊਗਾ ਇਹ ਹਨਾ, ਵੀ ਜਿੱਦਾਂ ਇਹਨੇ ਕੈਨੇਡਾ ਦਾ ਇੱਦਾਂ ਨਾ ਵੀ ਸੈਲਫ ਐਨੀਮੀ ਹਨਾ, ਤੇ ਉਹ ਲੱਗਦਾ ਵੀ ਆਪਣੇ ਇਹ ਪ੍ਰਾਈਮ ਮਿਨਿਸਟਰ ਇਹਨੂੰ ਬਣ ਤਾਂ ਗਿਆ ਚਲੋ ਆਪਣੇ ਮੇਰਾ ਡੈਡ ਕਰਕੇ ਆਪਣੇ ਹਨਾ ਡੈਡ ਦੀ ਜੋ ਜਿਹਦੀ ਇਮੇਜ ਸੀਗੀ ਹਨਾ ਟੂਡੋ ਸਾਹਿਬ ਦੀ, ਤੇ ਉਹ ਉਹਦੇ ਕਰਕੇ ਪ੍ਰਾਈਮ ਮਿਨਿਸਟਰ ਜ਼ਰੂਰ ਬਣ ਗਿਆ, ਬਟ ਜੋ ਇਹਨੇ ਇੱਕ ਜਿਹੜਾ ਗਰਕ ਪੰਜਾਬੀ ਚ ਮੈਨੂੰ ਕਹਿਣਾ ਪਊਗਾ ਐਗਜੈਕਟ ਵਰਡ ਕਰਨ ਦਾ ਇਹਨੇ ਖਾਣ ਲਈ ਹੋਈ ਹੈ ਨਾ, ਉਹ ਬਈ ਇਹ ਚ ਕਾਫੀ ਹੱਦ ਤੱਕ ਸਫਲ ਹੋ ਗਿਆ ਸੀ, ਤੇ ਕਹਿੰਦਾ ਵੀ ਵੈਲਿਊ ਐਬਸੋਲੂਟਲੀ ਕਿੰਨੀ ਕੁ ਡਾਊਨ ਇਹਨੇ ਲੈ ਆਉਂਦੀ ਆ, ਉਹ ਲਿਆ ਰਿਹਾ ਆਉਣ ਵਾਲੇ ਦਿਨਾਂ ਚ ਹਨਾ, ਇਹ ਬੜੀ ਅਨਫੋਰਚੁਨੇਟ ਆ ਸਾਡੇ ਸਾਰਿਆਂ ਵਾਸਤੇ, ਕ੍ਰੇਡ ਚ ਫਿਰ ਆਪਾਂ ਸੈਕਿੰਡ ਸਿਟੀਜਨ ਹੋਈਏ ਜਾਂ ਫਸਟ ਰਾਮ ਦਾ, ਸਾਰਿਆਂ ਵਾਸਤੇ ਬੜੀ ਅਨਫੋਰਚੁਨੇਟ ਗੱਲ ਆ ਇਹ, ਜਿਹੜੀ ਵੈਲਿਊ ਕੈਨੇਡਾ ਦੀ ਸੀਗੀ ਨਾ ਸਨਸ਼ਾਈਨਿੰਗ, ਬਿਲਕੁਲ ਵਰਲਡ ਚ ਨਾ ਇੱਕ ਨੰਬਰ ਵਨ ਕੰਟਰੀ ਦਾ ਜਿਹੜਾ ਸੀਗਾ ਇੱਕ ਰੁਤਬਾ, ਉਹ ਬਿਲਕੁਲ ਹੀ ਮੈਨੂੰ ਲੱਗਾ ਪਿੱਛੇ ਚਲਾ ਗਿਆ, ਤੇ ਇਹਦੇ ਲਈ ਹਿਸਟਰੀ ਚ ਇਹਨੂੰ ਯਾਦ ਰੱਖਿਆ ਜਾਊਗਾ ਇਸ ਪ੍ਰਾਈਮ ਮਿਨਿਸਟਰ ਨੂੰ ਇਹਨੇ ਕੈਨੇਡਾ ਦਾ ਬੇੜਾ ਗਰਕ ਕੀਤਾ ਹਾਂਜੀ ਤੇ ਬਾਕੀ ਜੀ ਅੱਜ ਦੇਖਦੇ ਹਾਂ ਬਹੁਤ ਵਧੀਆ ਤੁਸੀਂ ਉਹਦਾ ਇਨਫੋਰਮੇਸ਼ਨ ਦਿੱਤੀ ਵਰਲਡ ਕੱਪ ਤੇ ਹਨਾ ਤੇ ਆਸਟ੍ਰੇਲੀਆ ਇੰਡੀਆ ਦਾ ਬੜਾ ਕੁਸ਼ਨ ਹੈਗਾ ਤੇ ਇੰਡੀਆ ਦੀ ਘੱਟ ਬੰਦ ਫਿਰ ਵੀ ਮਤਲਬ ਆਸਟ੍ਰੇਲੀਆ ਬਹੁਤ ਅੱਜ ਨਾਜੁਕ ਆ ਟਾਈਮ ਤੇ ਲੈਟਸ ਹੋਪ ਕਿ ਬਾਕੀ ਦਾ ਬੜਾ ਮਜ਼ਾ ਦੇਖ ਕੇ ਅਫਗਾਨਿਸਤਾਨ ਨੇ ਜਿਹੜਾ ਡਿਫੀਟ ਕਰਤਾ ਆਸਟ੍ਰੇਲੀਆ ਨੂੰ ਜੋ ਕਹਿੰਦੇ ਨੇ ਕੈਚਿਸ ਵਿਨ ਮੈਚਿਸ ਉਸ ਦਿਨ ਪ੍ਰੂਵ ਹੋਏ ਹੋਣੇ ਇੰਨੇ ਜਬਰਦਸਤ ਜਿਦਾਂ ਤੁਸੀਂ ਦੇਖਿਆ ਹੀ ਹੋਣਾ ਵੀ ਇੰਨੇ ਜਬਰਦਸਤ ਕੈਚ ਬਣਨ ਲਏ ਔਰ ਮਜ਼ਾ ਆ ਗਿਆ ਜੀ ਗੇਮ ਦੇਖ ਕੇ ਅਫਗਾਨਿਸਤਾਨ ਡਿਜ਼ਰਵਿੰਗ ਰਾਈਟ ਮੈਨੂੰ ਲੱਗਾ ਵੀ ਸੈਮੀ ਫਾਈਨਲ ਚ ਉਹਨਾਂ ਦੀ ਵੀ ਕਾਫੀ ਪੋਜੀਸ਼ਨ ਇਸ ਵੇਲੇ ਸਟਰੋਂਗ ਹੋਣ ਜਾ ਰਹੀ ਹੈ ਸੋ ਲੈਟਸ ਹੋਪ ਤੇ ਬਾਕੀ ਦੇਖਦੇ ਥੈਂਕ ਯੂ ਸੋ ਮਚ
ਥੈਂਕ ਯੂ ਬਿਲਕੁਲ ਜੀ ਦੇਖੋ ਤੁਸੀਂ ਹਰਦੀਪ ਨਿੱਜਰ ਸਾਹਿਬ ਉਹਨਾਂ ਨੂੰ ਆਨਰ ਕਰ ਰਹੇ ਹੋ ਕੈਨੇਡੀਅਨ ਪਾਰਲੀਮੈਂਟ ਦੇ ਵਿਚ ਗਲੋਬ ਐਂਡ ਮੇਲ ਹੋਣ ਜਾਂ ਹੋਰ ਕਈ ਕੈਨੇਡਾ ਦੇ ਜਿਹੜੇ ਅਖਬਾਰ ਨੇ ਧੜਾ ਧੜਾ ਆਰਟੀਕਲ ਛਾਪ ਰਹੇ ਨੇ ਗਲੋਬ ਐਂਡ ਮੇਲ ਨੇ ਆਰਟੀਕਲ 2 ਛਾਪ ਦਿੱਤੇ ਇਸ ਵੀਕਐਂਡ ਦੇ ਉੱਤੇ ਇਸ ਵੀਕਐਂਡ ਤੇ 2 ਛਾਪ ਤੇ ਗਲੋਬ ਐਂਡ ਮੇਲ ਉਹ ਗੱਲ ਇਹ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਇੱਥੇ ਬੈਠੇ ਰਹਿੰਦੇ ਆਪਣੀਆਂ ਥਿਊਰੀਆਂ ਇੱਥੇ ਬੈਠੇ ਗੱਡੀ ਜਾਂਦੇ ਹਾਂ ਜੀ ਇਹਨੇ ਕਰ ਦਿੱਤਾ ਉਹਨੇ ਕਰ ਦਿੱਤਾ ਉਹ ਜਾ ਕੇ ਪੜ੍ਹੋ ਉੱਥੇ ਅਸਲੀਅਤ ਕੀ ਹੈ ਉਹ ਬਿਲਕੁਲ ਤੁਸੀਂ ਸਹੀ ਕਿਹਾ ਕਿ 18 ਜੂਨ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿਚ ਇਹ ਸਵਾਲ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ ਟਰੂਡੋ ਸਾਹਿਬ ਲਈ ਕਿ 18 ਜੂਨ ਨੂੰ ਤੁਸੀਂ ਕੈਨੇਡੀਅਨ ਪਾਰਲੀਮੈਂਟ ਦੇ ਵਿਚ ਹਰਦੀਪ ਨਿੱਜਰ ਹੋਣਾ ਨੂੰ ਤਾਂ ਤੁਸੀਂ ਟ੍ਰਿਬਿਊਟ ਦੇ ਦਿੱਤੀ ਠੀਕ ਹੈ ਉਹ ਤੁਹਾਡੀ ਆਪਣੀ ਮਰਜ਼ੀ ਹੈ ਲੇਕਿਨ ਤੁਸੀਂ 23 ਜੂਨ ਨੂੰ 5 ਦਿਨ ਬਾਅਦ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਤੇ ਸਭ ਤੋਂ ਵੱਡਾ ਟੈਰਰਿਸਟ ਅਟੈਕ ਹੋਇਆ ਉਹਨਾਂ ਦੇ ਵਿਕਟਮਸ ਨੇ ਜਾ ਕੇ ਤੁਸੀਂ ਹੈਲੋ ਵੀ ਨਹੀਂ ਕੀਤੀ ਹੈਲੋ ਹੀ ਕਰ ਲੈਂਦੇ ਸੌਰੀ ਵੀ ਨਾ ਮੰਗਦੇ ਇਨਸਾਫ਼ ਤੇ ਨਹੀਂ ਦੇ ਸਕਦੇ ਤੁਸੀਂ ਇਨਸਾਫ਼ ਤੇ ਦੇ ਹੀ ਨਹੀਂ ਸਕਦੇ ਉਹਨਾਂ ਨੂੰ ਵੀ ਉਹਨਾਂ ਦੇ ਬੰਦੇ ਕਿਹਨੇ ਮਾਰ ਦਿੱਤੇ ਤੁਹਾਨੂੰ ਕੁਛ ਨਹੀਂ ਪਤਾ ਤੁਹਾਨੂੰ ਕੁਛ ਨਹੀਂ ਪਤਾ ਰੂਲ ਆਫ ਲਾਅ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਲਈ ਰੂਲ ਆਫ ਲਾਅ ਕੋਈ ਨਹੀਂ ਇਹਨਾਂ ਲਈ ਕੋਈ ਇਨਸਾਫ਼ ਨਹੀਂ ਹੈ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਸੌਰੀ ਵੀ ਨਹੀਂ ਮੰਗਣੀ ਨੋ ਪ੍ਰੋਬਲਮ ਤੁਸੀਂ ਜਾ ਕੇ ਹੈਲੋ ਕਰ ਦਿਓ ਅਗਲੇ ਨੂੰ ਕਹੋ ਜੀ ਹੈਲੋ ਜੀ ਅਸੀਂ ਵੀ ਨਾਲ ਖੜੇ ਹਾਂ ਚਲੋ ਤੁਸੀਂ ਰੋ ਰਹੇ ਹੋ ਅਸੀਂ ਨਾਲ ਤਾਂ ਖੜੇ ਹਾਂ ਅੱਧਾ ਘੰਟਾ 10 ਮਿੰਟ ਕੋਈ 5 ਮਿੰਟ ਕੋਈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਤੁਸੀਂ ਉਹਨਾਂ ਦੀ ਵੀ ਕੋਈ ਗੱਲ ਕਰ ਲੈਂਦੇ ਠੀਕ ਹੈ ਨੀ ਜੇ ਕੈਨੇਡੀਅਨ ਪਾਰਲੀਮੈਂਟ ਇਹਨਾਂ ਦੀ ਵੀ ਕੋਈ ਗੱਲ ਕਰ ਲੈਂਦੇ ਇਹ ਵਿਚਾਰੇ ਜਿਹੜੇ ਇੰਨੇ ਵਿਕਟਮਸ ਹੈਗੇ ਨੇ ਇਹਨਾਂ ਦੇ ਪਰਿਵਾਰ ਦੇ ਜੀ ਚਲੇ ਗਏ ਦੂਸਰੀ ਗੱਲ ਤੁਸੀਂ ਕ੍ਰਿਕਟ ਦੀ ਕੀਤੀ ਹੈ ਯੈਸ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਅਫਗਾਨਿਸਤਾਨ ਨੇ ਬਹੁਤ ਵਧੀਆ ਗੇਮ ਖੇਲੀ ਹੈ ਸੋ ਲੇਕਿਨ ਹਜੇ ਅੱਜ ਫਾਈਨਲ ਫੈਸਲਾ ਹੋਏਗਾ ਕਿਉਂਕਿ ਅੱਜ ਦੇ ਦੋਨੋਂ ਮੈਚ ਬੜੇ ਇੰਪੋਰਟੈਂਟ ਨੇ ਇੰਡੀਆ ਔਰ ਆਸਟ੍ਰੇਲੀਆ ਦਾ ਮੈਚ ਔਰ ਰਾਤ 8:30 ਵਜੇ ਫਿਰ ਮੈਚ ਹੋਏਗਾ ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਵਿਚ ਸੋ ਅੱਜ ਸਾਰਾ ਦਿਨ ਇਟਸ ਵਾਈ ਮੀਡੀਆ ਸੁਪਰ ਸੰਡੇ ਅੱਜ ਵਾਈ ਮੀਡੀਆ ਸੁਪਰ ਸੰਡੇ ਦੇ ਵਿਚ ਤੁਹਾਨੂੰ ਅਸੀਂ ਜੋੜ ਕੇ ਰੱਖਾਂਗੇ ਇੰਪੋਰਟੈਂਟ ਸਪੋਰਟਸ ਜਿਹੜੀਆਂ ਚੱਲ ਰਹੀਆਂ ਨੇ ਚਾਹੇ ਕੋਪਾ ਅਮੈਰੀਕਾ ਹੈ ਚਾਹੇ ਯੂਰੋ ਕੱਪ ਹੈ ਚਾਹੇ ਅੱਜ ਸਟੈਨਲੇ ਕੱਪ ਦੇ ਫਾਈਨਲਸ ਨੇ ਔਰ ਚਾਹੇ ਫਿਰ ਅੱਜ ਦੋ ਅਹਿਮ ਮੈਚ ਕ੍ਰਿਕਟ ਜਗਤ ਦੇ ਵਿਚ ਹੈਗੇ ਨੇ ਇੰਡੀਆ ਵਰਸਿਜ ਆਸਟ੍ਰੇਲੀਆ ਲਗਾਤਾਰ ਤੁਹਾਨੂੰ ਜੋੜ ਕੇ ਰੱਖਾਂਗੇ ਔਰ ਨਾਲ ਹੀ ਅਸੀਂ ਦੱਸ ਦਈਏ ਕਿ 8:30 ਬੰਗਲਾਦੇਸ਼ ਵਰਸਿਜ ਅਫਗਾਨਿਸਤਾਨ ਸੋ ਇਹਨਾਂ ਨੇ ਜੋੜ ਕਰਨਾ ਥੈਂਕ ਯੂ ਨਵਦੀਪ ਬੱਗਾ ਸਾਹਿਬ ਬਹੁਤ ਮਿਹਰਬਾਨੀ ਨਵਦੀਪ ਬੱਗਾ ਜੀ ਥੈਂਕ ਯੂ ਹਾਂਜੀ ਅਗਲੀ ਕਾਲ ਵਧਦੇ ਹਾਂ ਜੀ ਹਿਮਾਂਸ਼ੂ ਜੀ ਤੁਸੀਂ ਆਉਂਦੇ ਰਹੋ ਹਿਮਾਂਸ਼ੂ ਜੀ ਫਿਰ ਮਹੇਸ਼ਿੰਦਰ ਚੌਹਾਨ ਸਾਹਿਬ ਫਿਰ ਗੁਰਦੇਵ ਸਿੰਘ ਜੀ ਜੀ ਹਿਮਾਂਸ਼ੂ ਜੀ
ਨਮਸਕਾਰ ਆਪਕੋ ਪੂਰੇ ਸਟਾਫ ਕੋ
ਨਮਸਕਾਰ ਜੀ
ਮੇਰਾ ਡਿਫਰੈਂਟ ਹੈ ਬਟ ਕੁਆਇਟ ਯੂ ਕੈਨ ਕਾਲ ਇਟ ਕੁਆਇਟ ਰਿਲੇਟਡ ਫਸਟ ਆਫ ਆਲ ਮੈਂ ਆਪਕੋ ਥੈਂਕ ਯੂ ਬੋਲਣਾ ਚਾਹਤਾ ਹੂੰ ਜਿਸ ਤਰ੍ਹਾਂ ਸਾਹਿਬ ਵਰਲਡ ਕੱਪ ਕੀ ਕਵਰੇਜ ਕਰ ਰਹੇ ਹੋ ਔਰ ਇਹ ਜੋ ਵੀ ਨਿੱਜਰ ਕਾਂਡ ਕੀ ਜੋ ਵੀ ਬਾਤ ਹੋ ਰਹੀ ਹੈ ਉਹ ਬੜਾ ਦੁੱਖ ਕੀ ਬਾਤ ਹੈ ਕਿ ਭਾਈ ਕੈਨੇਡਾ ਮੈਂ ਐਸਾ ਹੋ ਰਹਾ ਹੈ ਅੱਛਾ ਮੈਂ ਆਪਸੇ ਇਹ ਪੁੱਛਣਾ ਚਾਹਤਾ ਹੂੰ ਪਿਛਲੇ ਦੋ ਵੀਕ ਸੇ ਨਿਊਜ਼ ਆਈ ਹੈ ਕਿ ਯੂਰੋਪੀਅਨ ਯੂਨੀਅਨ ਪਾਰਲੀਮੈਂਟ ਮੈਂ ਫਾਰ ਰਾਈਟ ਗਰੁੱਪ ਵਿਨ ਹੋ ਚੁੱਕਾ ਹੈ ਵਹਾਂ ਕੇ ਔਰ ਮੈਕਰੋਂ ਨੇ ਵੀ ਵਹਾਂ ਪੇ ਫਰਾਂਸ ਮੈਂ ਇਲੈਕਸ਼ਨ ਬੁਲਾ ਲਈ ਹੈ ਸੋ ਐਜ ਇੰਗਲੈਂਡ ਮੈਂ ਤੋਂ ਇਲੈਕਸ਼ਨ ਆ ਹੀ ਰਹੀ ਹੈ ਔਰ ਉਧਰ ਹਾਲੈਂਡ ਮੈਂ ਫਾਰ ਰਾਈਟ ਗਰੁੱਪ ਵਿਨ ਹੋ ਕੇ ਨਿਕਲਾ ਹੈ ਤੋ ਇਹ ਜੋ ਯੂਰੋਪ ਮੈਂ ਜੋ ਚੇਂਜ ਆ ਰਹਾ ਹੈ ਫਾਰ ਰਾਈਟ ਗਰੁੱਪ ਕਿਉਂ ਵਿਨ ਹੋ ਰਹਾ ਹੈ ਔਰ ਇਨਕੋ ਖਤਰਾ ਕਿਸ ਸੇ ਹੈ ਕਿਆ ਇਹ ਇਤਨੇ ਸਾਰੇ ਮਾਈਗ੍ਰੈਂਟਸ ਪਰਟੀਕੁਲਰਲੀ ਅਫਰੀਕਨ ਕੰਟਰੀ ਔਰ ਇਸਲਾਮਿਕ ਕੰਟਰੀ ਜਹਾਂ ਪਰ ਰੈਵੋਲੂਸ਼ਨ ਹੁਆ ਔਰ ਉਸਕੇ ਬਾਅਦ ਜੋ ਲੋਕ ਆ ਕੇ ਬਸਨੇ ਲਗੇ ਔਰ ਉਨਕਾ ਇਨਫਲੂਐਂਸ ਬਣਨੇ ਲਗਾ ਇਸਕੇ ਲਈ ਹੋ ਰਹਾ ਹੈ ਯਾ ਵਹਾਂ ਪੇ ਹੋ ਰਹਾ ਹੈ ਤੋ ਕਿਆ ਕੈਨੇਡਾ ਮੈਂ ਇਹ ਆਨੇ ਵਾਲੇ ਟਾਈਮ ਮੈਂ ਹੋਗਾ ਕਿ ਨਹੀਂ ਹੋਗਾ ਕਿਉਂਕਿ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵਟਸਐਪ ਹੈ ਜਿਸ ਮੈਂ ਇੱਕ ਟਰੱਕ ਕੇ ਉਪਰ ਕੁਛ ਵਿਜੂਅਲ ਚੱਲ ਰਹੀ ਹੈ ਔਰ ਉਹ ਕਹਤੇ ਕਿ ਕਿਆ ਇਹ ਕੈਨੇਡਾ ਹੈ ਕਿ ਕਿਆ ਕੁਛ ਔਰ ਕੰਟਰੀ ਹੈ ਤੋ ਆਪ ਥੋੜਾ ਮੁਝੇ ਇਸਕੇ ਉਪਰ ਥੋੜਾ ਲਾਈਟ ਕਰ ਕਿਆ ਮਤਲਬ ਕਿਆ ਹੋ ਸਕਤਾ ਹੈ ਇਸਕੇ ਬਾਰੇ ਮੈਂ ਕਿਆ ਆਨੇ ਵਾਲੇ ਮੈਂ ਕਿਆ ਹੋਗਾ
देखो हिमांशु जी, ऐसा है कि जो फार राइट ग्रुप्स आप यूरोप की बात कर रहे हैं वो कोई नया फिनोमिन नहीं है, वो काफी सालों से चल रहा है और रोज कोई ना कोई नई पार्टीज, नए नए ग्रुप्स आ रहे हैं और जो वहां धीरे धीरे स्ट्रांग हो रहे हैं। आज एक नया, आज की ताजा खबर भी दे देता हूं, फार राइट ग्रुप एक और द सोवनिस्ट, ये आज अनाउंस होने की वहां बात हो रही है और अकेले फ्रांस में नहीं सारे यूरोप में ये है। और इनको आपने पूछा कि खतरा किनसे है, सबसे ज्यादा तो जी ये जो है जो बात ये करते हैं वो इमिग्रेंट्स की बात करते हैं कि वो ये इनका कहना है कि जो बहुत सारे इमिग्रेंट्स वहां पर पहुंच गए हैं यूरोप में, इनके एलिगेशन है, मैं ऐसा नहीं मानता, मैं आपने उनका पूछा तो मैं बता दूं, उनका कहना है कि जो बहुत सारे इमिग्रेंट्स वहां पर पहुंच गए हैं तो वो ठीक नहीं है, सो जिसके कारण के हमारे यूरोप का हमारी जॉब्स जा रही हैं, हमारी इकोनॉमी खराब हो रही है, हमारा कल्चर डिस्टर्ब हो रहा है, तो बहुत सारे ऐसे सवाल वहां पे खड़े हो रहे हैं ये जितने भी फार राइट ग्रुप्स हैं। और मैं ये बता दूं कि ये वहां अकेला यूरोप ही नहीं है, यूरोप में तो है ही है काफी कंट्रीज में, आप आज कनाडा में देख लें क्या हो रहा है, आज आप यूएस में देख लें क्या हो रहा है, आज आप चाइना, इंडिया और कई और कंट्रीज में जो राइट विंग जो पॉलिटिक्स है वो थोड़ी सी ज्यादा स्ट्रांग हो रही है। जी,
तो क्या ये वर्ल्ड ऑर्डर में चेंज का इशारा कर रही है कि आने वाला टाइम में वर्ल्ड ऑर्डर चेंज होगा और जो एक ग्लोबलाइजेशन का सगुफा फेंका गया था ये कैपिटल वर्ल्ड द्वारा, इसका असर है क्योंकि ग्लोबलाइजेशन की वजह से जैसे कनाडा जैसी कंट्री को भी बहुत ज्यादा नुकसान हो रहा है आजकल, जिस हिसाब से यहां से जितनी भी मैन्युफैक्चरिंग जॉब है आउटसोर्स हो रही है, तो ये इकोनॉमिकल भी इसका कोई इम्पैक्ट होगा?
देखो जितनी उम्मीद थी उनको, पहले तो मैं दो पॉइंट यहां आपको जरूर डिस्कस कर दूं फ्यूचर प्रिडिक्ट करने से पहले, जितनी उम्मीद थी जो 6 जून से 9 जून हुए हैं यूरोपियन यूनियन के जो पार्लियामेंट, तकरीबन 400 मिलियन लोगों ने वोट किए हैं यूरोपियन पार्लियामेंट्री इलेक्शंस के लिए, ठीक है, 720 ये मेंबर्स इलेक्ट करते हैं, 720, तो जितनी उनको उम्मीद थी अगर आप ध्यान से इस पे एनालिसिस करें तो उतनी तो उनकी उस बड़ी तादाद में, मतलब ठीक है दे आर मेकिंग गेन्स, बहुत सालों से गेन कर रहे हैं फार राइट पार्टीज, बट उतने उनको गेन मिला नहीं है, ठीक है। लेकिन मैं इतना जरूर बता दूं कि आने वाले समय में जिस तरह से ये फार राइट मूवमेंट्स बढ़ रही हैं, राइट विंग मूवमेंट्स बढ़ रही हैं यूरोप में, तो आने वाले समय में सबसे पहला जो इम्पैक्ट पड़ेगा वो इमिग्रेशन पे पड़ेगा, कि जो इमिग्रेशन की पॉलिसीज है वहां पे, तो क्योंकि जितनी भी ये फार राइट विंग है या फार राइट विंग है उनका एक तो स्लोगन है ही है कि अपना कल्चर हमने बचाना है, ये बाहर से लोग आ रहे हैं ऐसा वैसा, तो इमिग्रेशन पे असर पड़ेगा। इसके अलावा आने वाले फ्यूचर में बाकी पॉलिसीज, चाहे वो जनरल हम सिक्योरिटी की बात करते हैं, इमिग्रेशन, सिक्योरिटी, एनवायरमेंट, इन तीन चार मेन पॉलिसीज पर असर पड़ेगा ही पड़ेगा, क्योंकि देखो लीडर्स को जब लीडर देखते हैं कि भाई लोग अपसेट हैं, ठीक है नहीं, और वो सवाल खड़े करते हैं कि भाई हमारी नौकरियां जा रही हैं, बाहर से लोग आके हमारा सोशल फैब्रिक हिला जुला रहे हैं, वो चीज फिर थोड़ी बहुत ही तो थोड़ी बहुत हलचल तो अमेरिका, थोड़ी बहुत क्या, अमेरिका में ट्रंप साहब क्या है, वो राइट विंग वालों को ही कहते हैं जी, ठीक है जी, तो वो थोड़ी बहुत ही हलचल तो हर जगह होती होती है, अमेरिका में भी है, कैनेडा इज ऑल्सो मूविंग टूवर्ड्स राइट, कैनेडा इज ऑल्सो मूविंग टूवर्ड्स राइट, हालांकि यहां पर आपको पता ही है कि मेन तीन पार्टीज यहां लेफ्ट की तरफ है, या लिबरल अब सेंटर कह लें, या चलो लिबरल भी हल्का सा सेंटर से हल्का सा लेफ्ट की तरफ टिल्ट हो रहा है, तभी उन्होंने एनडीपी का भी वोट बैंक खा लिया, एनडीपी हाई लेफ्ट है, फिर आपके पास ब्लॉक है। जी गो अहेड।
तो सर, हाँ सर, हम आपसे जैसे हम यहाँ पे जो अपने कल्चर को सेव करने की बात करते हैं या अपनी जो भी कंट्री के रूल्स रेगुलेशन उसको मतलब इंटैक्ट रखने की बात करते हैं, उस हिसाब से जो इंडिया में हिंदुइज्म है और मिडल ईस्ट में जो इस्लामिक स्टेट, जो इस्लामिक जितने भी देश है वो उनके यहाँ अपने लॉ इंटैक्ट रखना चाहते हैं, तो हम इसको भी तो फार राइट कह सकते हैं इन द सेंस ऑफ पर्टिकुलरली इन मिडल ईस्ट, कि वहां पे और कोई कल्चर पता नहीं ले सकता, आप चाहे टर्की ले लो, चाहे सऊदी अरेबिया ले लो, चाहे यूएई ले लो, चाहे इराक ले लो, चाहे ईरान ले लो, आर कैन वी कॉल देम फार राइट? ये जो, जो 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 दे दिया है इन्होंने, चाहे इंडिया में हिंदुइज्म को दे दिया फार राइट, यहाँ पे ये जो व्हाइट कल्चर है उनको फार राइट दे दिया, आप इसके बारे में क्या सोचते हैं सर जी?
ਮੈਂ ਇਸ ਤੇ ਜ਼ਰੂਰ ਕਮੈਂਟ ਕਰਦਾ, ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮਿਚਲ ਸਟਾਰਕ ਗੇਂਦ ਪਕੜ ਕੇ ਪੂਰੀ ਤਰ੍ਹਾਂ ਤਿਆਰ, ਰੋਹਿਤ ਸ਼ਰਮਾ ਔਰ ਵਿਰਾਟ ਕੋਹਲੀ ਜਿਹੜੇ ਨੇ ਕ੍ਰੀਜ਼ ਦੇ ਉੱਤੇ ਪਹੁੰਚ ਚੁੱਕੇ ਨੇ। ਇੰਡੀਆ ਵਰਸਿਜ਼ ਆਸਟ੍ਰੇਲੀਆ ਬੜਾ ਅਹਿਮ ਮੁਕਾਬਲਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ, ਸੋ ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਜਿੱਥੇ ਕਿ ਇੰਡੀਆ ਔਰ ਆਸਟ੍ਰੇਲੀਆ ਦੇ ਵਿੱਚ ਇਹ ਅਹਿਮ ਮੁਕਾਬਲਾ। ਸਾਡੇ ਕਿਸੇ ਵੀ ਸਪਾਂਸਰ ਦਾ ਜੇ ਤੁਸੀਂ ਨੰਬਰ ਮਿਸ ਕਰ ਗਏ ਹੋ ਤਾਂ ਨੰਬਰ ਨੋਟ ਕਰ ਲਓ, 416-475-4000। ਸੋ ਇੰਡੀਆ ਲਈ ਜੇ ਇੰਡੀਆ ਨੇ ਸੈਮੀਫਾਈਨਲ ਚ ਜਾਣਾ ਤਾਂ ਇੰਡੀਆ ਲਈ ਬੜਾ ਸਿੱਧਾ ਸਿੱਧਾ, ਇੰਡੀਆ ਮੈਚ ਜਿੱਤੇ ਤੇ ਸੈਮੀਫਾਈਨਲ ਚ ਪਹੁੰਚ ਜਾਏਗਾ। ਜੇ ਇੰਡੀਆ ਮੈਚ ਹਾਰ ਜਾਂਦਾ ਹੈ ਫਿਰ ਬਾਕੀ ਦੀਆਂ ਟੀਮਸ ਦੇ ਉੱਤੇ ਡਿਪੈਂਡ ਕਰਨਾ ਪੈਣਾ ਹੈ ਕਿ ਇੰਡੀਆ ਬਹੁਤ ਬੁਰੀ ਤਰ੍ਹਾਂ ਅੱਜ ਦਾ ਮੈਚ ਨਾ ਹਾਰੇ, ਅਫਗਾਨਿਸਤਾਨ ਬੰਗਲਾਦੇਸ਼ ਦੇ ਵਿੱਚ ਕੀ ਹੁੰਦਾ, ਫਿਰ ਇੰਡੀਆ ਬਾਕੀ ਟੀਮ ਦੇ ਉੱਤੇ ਡਿਪੈਂਡ ਕਰਨਾ ਸ਼ੁਰੂ ਕਰ ਦੇਗਾ। ਸੋ ਇੰਡੀਆ ਲਈ ਸਿੰਪਲ ਇਕੁਏਸ਼ਨ ਹੈ, ਵਿਨ ਦਾ ਮੈਚ, ਸੈਮੀਫਾਈਨਲ ਚ ਪਹੁੰਚ ਜਾਓ। ਆਸਟ੍ਰੇਲੀਆ ਜੇ ਅੱਜ ਦਾ ਮੈਚ ਜਿੱਤ ਵੀ ਜਾਂਦਾ ਹੈ ਤੇ ਤਾਂ ਵੀ ਆਸਟ੍ਰੇਲੀਆ ਨੂੰ ਬੰਗਲਾਦੇਸ਼ ਔਰ ਅਫਗਾਨਿਸਤਾਨ ਦੇ ਮੈਚ ਦੇ ਉੱਤੇ ਡਿਪੈਂਡ ਕਰਨਾ ਪਏਗਾ ਕਿ ਉਹ ਅੱਗੇ ਜਾਂਦੇ ਆ ਕਿ ਨਹੀਂ ਜਾਂਦੇ। ਹਾਂਜੀ, ਮੈਂ ਤੁਸੀਂ ਬੜਾ ਇੰਪੋਰਟੈਂਟ ਸਵਾਲ ਹਿਮਾਂਸ਼ੂ ਜੀ ਪੁੱਛਿਆ ਹੈ ਕਿ ਇੰਡੀਆ ਦੇ ਵਿੱਚ ਜਿਹੜੇ ਲੋਕ ਕਹਿੰਦੇ ਕਿ ਅਸੀਂ ਹਿੰਦੂਇਜ਼ਮ ਦੇ ਕਲਚਰ ਨੂੰ ਪ੍ਰਿਜ਼ਰਵ ਕਰਨਾ ਹੈ ਤੇ ਕੀ ਉਹ ਵੀ ਫਾਰ ਰਾਈਟ ਹੋ ਗਏ? ਨਹੀਂ, ਜਿਹੜੇ ਲੋਕ ਉੱਥੇ ਦੇ ਕਲਚਰ ਨੂੰ ਜਾਂ ਫੈਬਰਿਕ ਨੂੰ ਪ੍ਰਿਜ਼ਰਵ ਕਰਨਾ ਚਾਹੁੰਦੇ ਨੇ ਉਹ ਫਾਰ ਰਾਈਟ ਨਹੀਂ ਹੈ, ਲੇਕਿਨ ਇਹ ਜਿਹੜੀ ਗੱਲ ਇਹ ਹੈ ਕਿ ਯੈਸ ਇਹ ਕਹਿਣਾ ਕਿ ਅਸੀਂ ਹੀ ਠੀਕ ਹੈ ਜਾਂ ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਨ ਲੱਗ ਪੈਂਦੇ ਨੇ ਉਸ ਦੇ ਉੱਤੇ ਸਵਾਲ ਨੇ, ਉਹ ਠੀਕ ਨਹੀਂ ਹੈ। ਕਿਉਂਕਿ ਇੰਡੀਆ ਦੀ ਹਿਸਟਰੀ, ਇੰਡੀਆ ਦਾ ਕਲਚਰ ਇਹ ਹੈ ਕਿ ਇੰਡੀਆ ਦੇ ਵਿੱਚ ਦੇਖੋ ਕੋਈ ਸਮੇਂ ਸੀਗਾ ਕਿ ਉੱਥੇ ਕੋਈ ਵੀ ਧਰਮ ਨਹੀਂ ਸੀਗਾ, ਠੀਕ ਹੈ, ਫਿਰ ਉੱਥੇ ਸਨਾਤਨ ਧਰਮ ਆਇਆ, ਠੀਕ ਹੈ, ਇੱਕ ਵੇ ਆਫ ਲਾਈਫ ਸੀਗਾ ਉੱਥੇ ਲੋਕਾਂ ਦੀ, ਇੱਕ ਸਿਵਿਲਾਈਜੇਸ਼ਨ ਦਾ ਇੱਕ ਤਰੀਕਾ ਸੀਗਾ ਰਹਿਣ ਸਹਿਣ ਦਾ, ਫਿਰ ਉਹਨੂੰ ਅਸੀਂ ਹਿੰਦੂਇਜ਼ਮ ਕਹਿ ਸਕਦੇ ਹਾਂ। ਲੇਕਿਨ ਉਸ ਤੋਂ ਬਾਅਦ ਫਿਰ ਮੈਂ ਇਹ ਗੱਲ ਕਰ ਸਕਦਾ ਹਾਂ ਕਿ ਉਸ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੋਇਆ, ਮੇਨਲੀ ਅਗਲਾ ਸਟੈਪ ਇਹ ਹੋਇਆ ਔਰ ਆਊਟ ਦੀ ਬੜੀ ਜ਼ੋਰਦਾਰ ਅਪੀਲ ਅੰਪਾਇਰ ਇਸ ਵੇਲੇ ਦੇਖ ਰਹੇ ਨੇ, ਦੇਖਦੇ ਆ ਕਿ ਆਊਟ ਹੈ ਕਿ ਨਹੀਂ। ਸੋ ਰਿਵਿਊ ਲਿਆ ਜਾ ਰਿਹਾ, ਅੰਪਾਇਰ ਅਜੇ ਸ਼ੋਰ ਨਹੀਂ ਹੈਗੇ, ਲੇਕਿਨ ਬਹੁਤ ਜ਼ੋਰਦਾਰ ਅਪੀਲ ਰੋਹਿਤ ਸ਼ਰਮਾ ਦੇ ਆਊਟ ਦੀ, ਮੈਂ ਇਸ ਤੇ ਗੱਲ ਵੀ ਜ਼ਰੂਰ ਕਰਾਂਗਾ। ਲੇਕਿਨ ਉਸ ਤੋਂ ਪਹਿਲਾਂ ਜੀ ਸਾਡੇ ਸਪਾਂਸਰ ਟੇਕ ਕੇਅਰ ਕਰ ਲਓ ਜੀ। ਤਾਨੀਆ ਜੀ, ਯੂ ਗੋ ਐਟ
ਜੀ। ਉਦਵੀਰ ਜੀ ਸਾਡੇ ਨਾਲ ਕੁਲਦੀਪ ਜੀ ਜੁੜੇ ਹੋਏ ਹਨ ਜੀ, ਵੈਲਕਮ ਕੁਲਦੀਪ ਜੀ।
ਹੈਲੋ
ਹੈਲੋ, ਹਾਂਜੀ, ਕਿਵੇਂ ਹੋ? ਆਪਣੇ
ਤੁਸੀਂ ਸੁਣ ਰਹੇ ਹੋ ਮੇਰੀ ਆਵਾਜ਼ ਆ ਰਹੀ ਹੈ?
ਹਾਂਜੀ,
ਓਕੇ, ਆਨੇਰ ਆਨੇਰ, ਓਕੇ। ਸਰ ਅਜੀ ਸੋਰੀ ਧਨਿਆ ਜੀ, ਸਾਊਥ ਏਸ਼ੀਅਨ ਪਲ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਕੁਲਦੀਪ ਕਾਈਨੌਰ ਵੱਲੋਂ ਗੁੱਡ ਮਾਰਨਿੰਗ। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਇੱਕ ਕਮਰਸ਼ੀਅਲ ਲਿਸਨ ਸ਼ੇਅਰ ਕਰ ਰਿਹਾ ਜੋ ਕਿ ਕਿਚਨਰ ਤੋਂ ਇੱਕ ਘੰਟਾ ਨਾਰਥ ਵਿੱਚ ਆਪਣੇ ਕੋਲ ਬ੍ਰਾਂਡਡ ਗੈਸ ਸਟੇਸ਼ਨ ਹੈ ਤੇ ਜਿਹੜਾ ਕਿ ਅੱਧੇ ਏਕੜ ਲੈਂਡ ਤੇ ਬਣਿਆ ਹੋਇਆ। ਇਹਦੇ ਵਿੱਚ ਬ੍ਰਾਂਡ ਨਿਊ ਕਾਰ ਵਾਸ਼ ਹੈ ਤੇ ਇਹ ਇਸ ਸਿਟੀ ਦੇ ਵਿੱਚ ਸਿਰਫ ਇਕੱਲਾ ਹੀ ਹੈ ਜਿਹੜਾ ਆਟੋਮੈਟਿਕ ਕਾਰ ਵਾਸ਼ ਹੈ। ਚਾਰ ਪੰਪ ਹੈ ਇਹਦੇ ਵਿੱਚ ਤੇ 8 ਨੋਜ਼ਲਸ ਹੈ ਤੇ ਇਹ ਗੈਸ ਤੇ ਡੀਜ਼ਲ ਦੋਨੋਂ ਇੱਥੇ ਅਵੇਲੇਬਲ ਹੈ ਤੇ ਡਬਲ ਫਾਈਬਰ ਦੇ ਟੈਂਕ ਹੈ। ਇੱਕ ਬਹੁਤ ਵਧੀਆ ਕਨਵੀਨੀਅੰਸ ਸਟੋਰ ਵੀ ਹੈ। ਇਸ ਪ੍ਰਾਪਰਟੀ ਤੋਂ 3.5 ਲੱਖ ਸਲਾਨਾ ਨੈੱਟ ਪ੍ਰੋਫਿਟ ਹੈ ਤੇ ਇਹਦੀ ਪ੍ਰਾਈਸ ਹੈਗੀ ਹੈ ਸਿਰਫ 2.3 ਮਿਲੀਅਨ ਵਿਚ ਇਨਕਲੂਡ ਲੈਂਡ ਬਿਲਡਿੰਗ ਐਂਡ ਬਿਜ਼ਨਸ। ਤੇ ਜਿਹੜਾ ਇਹਦਾ ਸੈਲਰ ਹੈ ਉਹ ਅਗਰ ਕੋਈ ਚੰਗਾ ਡਿਪੋਜ਼ਿਟ ਦਿੰਦਾ ਤਾਂ ਉਹ ਵੈਂਡਰ ਟੇਕ ਬੈਕ ਵੀ ਦੇ ਸਕਦਾ। ਇਸ ਪ੍ਰਾਪਰਟੀ ਦੀ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-9989 ਇਸ ਤੇ ਕਾਲ ਕਰ ਸਕਦੇ ਨੇ। ਇੱਕ ਪ੍ਰਾਪਰਟੀ ਮੈਂ ਹੋਰ ਸ਼ੇਅਰ ਕਰਨੀ ਹੈ, ਉਹ ਹੈਗੀ ਹੈ ਨਿਆਗਰਾ ਏਰੀਆ ਦੇ ਵਿਚ, ਅਸਾਈਨਮੈਂਟ ਸੇਲ ਤੇ ਹੈ। ਨਿਆਗਰਾ ਏਰੀਆ ਦੇ ਵਿਚ ਨਿਆਗਰਾ ਫਾਲਸ ਤੋਂ 18 ਕਿਲੋਮੀਟਰ ਤੇ ਬਰੌਕ ਯੂਨੀਵਰਸਿਟੀ ਤੋਂ 11 ਕਿਲੋਮੀਟਰ ਤੇ ਨਿਆਗਰਾ ਕਾਲਜ ਤੋਂ ਸਿਰਫ 2.6 ਕਿਲੋਮੀਟਰ ਦੀ ਦੂਰੀ ਤੇ ਆਪਣੇ ਕੋਲ ਇੱਕ ਫਰੀ ਹੋਲਡ ਐਂਡ ਯੂਨਿਟ ਟਾਊਨ ਹਾਊਸ ਹੈਗਾ, ਅਸਾਈਨਮੈਂਟ ਸੇਲ ਤੇ ਹੈ। 3 ਬੈਡਰੂਮ 3 ਵਾਸ਼ਰੂਮ ਦਾ 1400 ਸਕੇਅਰ ਫੁੱਟ ਦਾ ਇਹ ਪ੍ਰੋਪਰਟੀ ਹੈ। ਪਹਿਲੇ ਪਰਚੇਜ਼ਰ ਨੇ ਇਹਦੇ ਵਿਚ $67,000 ਡਿਪੋਜ਼ਿਟ ਦਿੱਤਾ ਸੀਗਾ ਜੋ ਕਿ ਨਵਾਂ ਬਾਇਰ ਜੋ ਵੀ ਇਹਨੂੰ ਲਏਗਾ ਤੇ ਉਹ ਉਹਦੇ ਲਈ ਛੱਡ ਦਿੱਤਾ ਜਾਏਗਾ। ਸੋ ਹੁਣ ਨਵਾਂ ਬਾਇਰ ਸਿਰਫ 6,07,000 ਦੇ ਕੇ ਇਸ ਇੰਡੀਅਨ ਫਰੀ ਹੋਲਡ ਟਾਊਨ ਹਾਊਸ ਦਾ ਮਾਲਕ ਬਣ ਸਕਦਾ ਹੈ। ਸੋ ਇਹਦੀ ਵੀ, ਇਸ ਪ੍ਰੋਪਰਟੀ ਦੀ ਵੀ ਹੋਰ ਜਾਣਕਾਰੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਈਨੌਰ ਨੂੰ 6479987980 647-9989980 ਤੇ ਕਾਲ ਕਰ ਸਕਦੇ ਨੇ। ਤੁਹਾਨੂੰ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ। ਜੀ ਬਿਲਕੁਲ, ਕਿਸੇ ਨੂੰ ਵੀ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਤੁਸੀਂ, ਕਿਚਨਰ ਦੇ ਕੋਲ ਗੈਸ ਸਟੇਸ਼ਨ ਅਵੇਲੇਬਲ ਆ, ਨਾਇਗਰਾ ਫਾਲ ਦੇ ਕੋਲ ਵਧੀਆ ਟਾਊਨ ਹਾਊਸ ਅਵੇਲੇਬਲ ਆ, ਤੁਸੀਂ ਕਾਲ ਕਰ ਸਕਦੇ ਹੋ ਕੁਲਦੀਪ ਜੀ ਨੂੰ। ਇੱਕ ਵਾਰੀ ਆਪਣਾ ਨੰਬਰ ਦੁਬਾਰਾ ਦੱਸ ਦਿਓ ਜੀ।
ਹਾਂਜੀ, ਮੇਰਾ ਨੰਬਰ ਹੈ 6479987980647-9989780। ਥੈਂਕ ਯੂ,
ਥੈਂਕ ਯੂ, ਥੈਂਕ ਯੂ ਸੋ ਮਚ ਕੁਲਦੀਪ ਜੀ।
ਥੈਂਕ ਯੂ।
To Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਹੈ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICIBank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਓਏ, ਇੱਕ ਬਲਾਕਬਸਟਰ ਪਲਾਨ ਬਣਾਈਏ। ਪੂਰੀ ਮਸਤੀ, ਮਜ਼ੇ, ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ। ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਰਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 ਜੁਲਾਈ ਨੂੰ ਰੋਜਰਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ। ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਰਸ ਗਿਵ ਅਵੇ / ਦਿਲਜੀਤ ਤੇ ਜਾਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ algomau.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਜੇ ਸਟਾਈਲਿਸ਼ ਇਨਫਿਨਿਟੀ ਗੱਡੀ ਵੇਖ ਰਹੇ ਹੋ, ਨਵੀਂ ਜਾਂ ਪੁਰਾਣੀ ਕਾਰ ਜਾਂ SUV, ਤੇ ਵਾਈ ਮੀਡੀਆ ਤੁਹਾਨੂੰ ਬੈਸਟ ਡੀਲਸ ਲੈ ਕੇ ਦੇਗਾ। ਬੈਸਟ ਡੀਲਸ ਵਾਸਤੇ ਵਾਈ ਮੀਡੀਆ ਦਾ ਨੰਬਰ ਮਿਲਾਓ 416-475-5000।
ਸਬਜ਼ੀ ਮੰਡੀ ਦੀ ਨਵੀਂ ਲੋਕੇਸ਼ਨ ਜੋ ਕਿ ਹੈ ਐਟ ਬਾਰਡਰ ਆਫ ਕੈਲਡਨ ਐਂਡ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਮੇਫੀਲਡ ਐਂਡ ਗੋਲਵੇ ਰੋਡ ਤੇ। ਤੁਹਾਡੀ ਸਾਰੀ ਗ੍ਰੋਸਰੀ ਨੀਡਸ ਜਿਵੇਂ ਕਿ ਫਰੈਸ਼ ਫਰੂਟਸ, ਵੈਜੀਟੇਬਲਸ, ਸਵੀਟਸ, ਮੀਟ ਐਂਡ ਟੇਕ ਆਊਟ ਸਭ ਇੱਕੋ ਜਗ੍ਹਾ ਦੇ ਅੰਦਰ। ਰੀਜ਼ਨੇਬਲ ਰੇਟ ਤੇ ਗ੍ਰੋਸਰੀ ਕਰਨ ਲਈ ਜ਼ਰੂਰ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਸਬਜ਼ੀ ਮੰਡੀ ਮੇਫੀਲਡ ਐਂਡ ਗੋਲਵੇ ਮੇਜਰ ਇੰਟਰਸੈਕਸ਼ਨ ਤੇ, 6465 ਮੇਫੀਲਡ ਰੋਡ, ਬ੍ਰੈਂਪਟਨ। Call karo 905-913-0000, that is 905-913-0000.
Go on!
Break a lion safari.
Imagine over 1,000 exotic birds and animals roaming wild. Come face to face with lions and nature's most amazing creatures, all closer than you'd ever imagined. African Lion Safari, Canada's original safari adventure.
African Lion Safari.
Celebrating 55 wild years. Book your adventure today at lionsafari.com.
introduce current the all new 2024 Ford Mustang. Street selected tractor. The all new Mustang lineup provides you the responsive and athletic handling at all speeds. Right now, aap lease kara sakte hain the 2024 Mustang EcoBoost Fastback for $249 bi-weekly at 4.99% APR for 48 months with a down payment of $2,500. Visit Kalijia app for Toronto area Ford dealer today or fir fortoronto.ca pe jaye for more details.
TU Live and Small World Music presents the legendary musical trio Shankar Hassan Loy live in concert. Join us at Meridian Hall in Toronto on July 20th and experience Kiji, an unforgettable evening with India's most successful and popular musical trio. Shankar Hassan Loy ne compose kiye hain over 50 soundtracks in multiple languages, jaise ki or
mitwa kahe dhadkane tujhse kya mitwa ye khud se
jana. Don't miss this opportunity to see Shankar Hassan Loy live in Toronto featuring their unique blend of Indian classical rock and electronica fusion music. Shankar Hassan Loy live in concert at Meridian Hall, Toronto on Saturday, July 20th, 7 p.m. onwards. Get your tickets now at tolive.com.
ਫਰੈਸ਼ ਤੰਦੂਰੀ ਵੈਜ ਨਾਨ ਵੈਜ LLBO ਤੇ ਤਾਜ਼ਾ ਲਜ਼ੀਜ਼ ਖਾਣੇ ਦਾ ਲੁਤਫ ਉਠਾਓ ਹਫਤੇ ਦੇ 7 ਦਿਨ ਖੁੱਲੇ ਨੇ 24 ਆਵਰਸ ਡੇਲੀ ਹੁਣ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ ਕੁਈਨ ਸਟਰੀਟ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਤੇ ਕਾਲ ਕਰੋ 905-874-0111 ਅਤੇ ਸੈਕਿੰਡ ਲੋਕੇਸ਼ਨ ਹੈ ਬ੍ਰੈਮਲੀ ਐਂਡ ਬਵੇਰ ਦੀ ਇੰਟਰਸੈਕਸ਼ਨ ਤੇ ਕਾਲ ਕਰ ਸਕਦੇ ਹੋ 905-792-1711 ਤੇ ਰਾਤ ਨੂੰ ਸੈਲੀਬ੍ਰੇਸ਼ਨ ਕਰਨੀ ਹੈ ਬਰਥਡੇ ਐਨਵਰਸਰੀ ਤਾਂ ਅੱਜ ਹੀ ਪਹੁੰਚੋ ਫਰੈਸ਼ ਤੰਦੂਰੀ ਤੇ ਤੁਹਾਨੂੰ ਇੱਥੇ ਫਰੈਸ਼ਲੀ ਬੇਕਡ ਕੇਕਸ ਵੀ ਮਿਲਣਗੇ ਅਤੇ ਅਮੇਜ਼ਿੰਗ ਵਰਾਇਟੀ ਹੈ ਖਾਣੇ ਅਤੇ ਡਰਿੰਕਸ ਦੀ ਹੁਣ ਇੰਜੋਏ ਕਰੋ ਫਰੈਸ਼ ਤੰਦੂਰੀ 24 ਘੰਟੇ 7 ਦਿਨ
ਜ਼ਾਇਕੇਦਾਰ ਲਜ਼ੀਜ਼ਦਾਰ ਖਾਓ ਫਰੈਸ਼ ਤੰਦੂਰੀ ਤੇ ਆਓ ਖਾਣਾ ਲਜ਼ੀਜ਼ ਹਰ ਦਿਲ ਅਜ਼ੀਜ਼
ਅਟੈਂਸ਼ਨ ਕ੍ਰਿਕਟ ਫੈਨਸ Discover Kalle Antigua and Barbuda, home hit to 365 beaches and cricketing greats jaise ki Sir Vivian Richards, Sir Curtly Ambrose, Sir Richie Richardson and Sir Andy Roberts. Ye summer, Antigua and Barbuda host karenge T20 World Cup matches and the Caribbean Premier League matches starting June through November. Apne travel agents ko call karein ya fir head over karein to visitantiguabarbuda.com/sports. That is visitantiguabarbuda.com/sports.
Ciao, I'm Dominic Primucci with a Pizza Nova Insider's tip. For a tastier pizza, order it well done. It just tastes better. So come on, think Italian and taste the difference.
Oh, Pizza Nova, pick up the phone and get a shout. 439-444-PIZZA-NOVA.
क्या आपका घर धीरे धीरे बनता जा रहा है एक स्टोरेज यूनिट अनयूज्ड वेडिंग गिफ्ट्स के लिए? क्या आप रन आउट हो चुके हैं ऑफ स्पेस अपने अंकल के इम्प्रेसिव बॉलीवुड सीडी कलेक्शन की वजह से, या फिर आपके पास सिर्फ एक ही हफ्ता है टू क्लियर आउट योर गेस्ट रूम? देन लुक नो फर्दर. कन्वीनियंटली लोकेटेड एट 125 आरएन साइड रोड ऑन हेरेंटारियो, वॉल्टर स्टोरेज आप सभी को ऑफर कर रहे हैं प्रीमियम अमेनिटीज जैसे कि इंडोर क्लाइमेट कंट्रोल यूनिट्स, स्टेट ऑफ द आर्ट सिक्योरिटी एंड 24/7 एक्सेस. प्लस डोर टू डोर सर्विस आपकी हेल्प करेंगे मूविंग योर आइटम्स फॉर यू एंड स्टोरिंग देम अंटिल आप रेडी है टू हैव देम डिलीवर्ड बैक. बुक कर लीजिए अपनी यूनिट्स उनके स्टेट ऑफ द आर्ट फैसिलिटी पे. लोकेटेड है 125 आरएन साइड ड्राइव इन ब्रैम्पटन. मेक द स्पेस यू नीड प्लस एंजॉय करे फर्स्ट 4 वीक्स फ्री. विजिट कर लीजिए voltra.ca, दैट इज voltra.ca टू लर्न मोर डिटेल्स. दैट इज voltra.ca.
किया ऑफ ब्रैम्पटन ओंटारियो के नंबर वन कार स्टोर से पाइए किया की कोई भी गाड़ी सबसे बेस्ट प्राइस पे. साथ ही साथ किया ऑफ ब्रैम्पटन पेश करते हैं नई इलेक्ट्रिक कार्स किया EV6 एंड नीरो EV. हम हैं नंबर वन इन कस्टमर सर्विस एंड द मोस्ट अफोर्डेबल प्राइसेस और पाइए बम्पर टू बम्पर वारंटी. किया ऑफ ब्रैम्पटन पे हम बोलते हैं आपकी जुबान, चाहे वो हिंदी हो, पंजाबी हो या हो उर्दू. बेस्ट डील्स के लिए आज ही जाइए किया ऑफ ब्रैम्पटन, लोकेटेड इन ब्रैम्पटन ऑटो मॉल, 85 कैनम क्रिसेंट, ब्रैम्पटन, 905-457-8410, दैट्स 905-457-8410, या विजिट कीजिए किया ऑफ ब्रैम्पटन .ca पर. किया ऑफ ब्रैम्पटन, द फ्यूचर इज इलेक्ट्रिक.
यू कैन लिसन टू द हेडलाइंस एनीवेयर. But we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
मीडिया ग्रुप वालों सारे का रेडियो आए और चैनल आए तो एक बार फिर बहुत बहुत स्वागत है. और दो इंपॉर्टेंट डेवलपमेंट जीडिया ने हो चुकी ने वाइल वी वर ऑन ब्रेक. एक तो विराट कोहली जड़े ने आउट हो गए ने और दूसरा चौके छक्कियां दी बरसात कर दिती है रोहित शर्मा ने. ही इज कमिट विद अ वेरी वेरी अग्रेसिव माइंडसेट. सो चौके छक्कियां दी एक तरफ बरसात लेकिन दूसरी तरफ जड़े ने विराट कोहली पिछले ओवर जड़े ने वो आउट भी हो गए ने. सो ऋषभ पंत और रोहित शर्मा, सो रोहित शर्मा तीन छक्के और दो बड़े छक्के उन्होंने लगाए ने. सो जबरदस्त बल्लेबाजी, दो छक्के फिर एक चौका और एक और छक्का. सो पहलियां चार गेंदा इस तरह रही और अगली बॉल किस तरह डॉट बॉल. ओके, देयर इज अ डॉट बॉल. इस बार एक डॉट बॉल गई है लेकिन बहुत अग्रेसिवली अप्रोच किया. सो तीसरा ओवर अजे खत्म नहीं होया. सो पहला ओवर जरा शांत सके, दूसरा ओवर तो बहुत ही ज्यादा शांत रहा क्योंकि सैकेंड ओवर जोस हेसलवुड सो एक रन दे के एक विकेट उन्होंने ले ली. सो जोस हेसलवुड की शानदार गेंदबाजी लेकिन इस ओवर मिशेल स्टार्क वापस आए और रोहित शर्मा ने वो तुराई कर दी. उन्होंने एक ओवर दे विच ही टोटल हुण तक 22 रन लगा दिते ने. 22 रन सिर्फ इस ओवर च लगाते हैं और हजे एक गेंद जिहड़ी है वो बाकी है. एक दो नहीं चार बाउंड्रीज उन्होंने लगा दित्तियां ने. जी लगातार साडी तुहाडी गलबात जिहड़ी उसे तरह ही जारी रहेगी. 28 फॉर द लॉस ऑफ वन विकेट. आखिरी गेंद जिहड़ी है मिशेल स्टार्क व्हाइट बॉल स्पेशलिस्ट ने वैसे, बट अज रोहित शर्मा ने दिखाया है और व्हाइट बॉल मेरे ख्याल में व्हाइट बॉल होनी चाहिए. यस इट इज. सो लाइन और लेंथ ही पूरी तरह मिशेल स्टार्क की खराब करके रख दिती है. सो इस वाइट बॉल के नाल एक होर रन जड़ा मिल गया. जबरदस्त बाउंड्रीज उन्होंने लगाईया ने और इस वाइट बॉल के नाल 23 रन जड़े ने इस ओवर दे विच मिल चुके ने. सो 23 रन इन जस्ट वन ओवर. 35 रन एक विकेट दे और एक होर छक्का, एक और जबरदस्त छक्का आखिरी गेंद के उत्ते. ही इज पनिशिंग. ट्वेंटी नाइन ऑफ दिस ओवर, 29 रन इस ओवर हो गया. 35 फॉर द लॉस ऑफ वन विकेट. 35 रन एक विकेट के नुकसान के उत्ते. 35 फॉर द लॉस ऑफ वन विकेट. तीन ओवर जड़े ने मुकम्मल. सो 35 फॉर द लॉस ऑफ वन विकेट इंडिया का स्कोर. इंडिया वर्सेज ऑस्ट्रेलिया, दिस इज अ गुड विकेट टू बैट. एक कोई इन्नी मुश्किल विकेट नहीं है. इतने इंडिया ने जो वाकई जित यकीनी करनी है तो 200 का आंकड़ा पार करना पड़ेगा. एंड स्पेशली विद ऑस्ट्रेलियन बैटिंग, दे आर वेरी गुड बैट्समैन. ऑस्ट्रेलिया डेविड वार्नर फॉर्म है टॉप आउट दे विच. देन यू हैव ट्रेविस हेड, कप्तान मिशेल मार्श खुद ही इज इन गुड फॉर्म. ग्लेन मैक्सवेल कैन टर्न थिंग्स अराउंड फॉर एनीबडी. देन यू हैव स्टोनेस, देन यू हैव टिम डेविड, मैथ्यू वेड कैन डेफिनेटली बैट. पैट कमिंस भी वैसे तो बॉलर ने पर बॉलिंग भी बैटिंग भी कर लेंगे ने. सो द वेरी गुड लाइनअप, वेरी गुड लाइनअप. अ स्कोर इन एक्सेस ऑफ 200 प्लस, 200 तो ज्यादा रन जड़े ने. दैट्स डेफिनेटली अ विनिंग टोटल हेयर. 170 तो 190 जे स्कोर है, 170 to 190, इट्स अ फाइटिंग टोटल. 170 to 190 इज अ फाइटिंग टोटल. एनीथिंग बिलो 160, 140 तो 160 रन रहेंगे तो फिर मुश्किल हो जाएगा डिफेंड करना. और 140 तो थले रह गया स्कोर फिर तो समझ लो कि ऑस्ट्रेलिया 99% जित जाएगा. सो इन्हें तुहानू नंबर दस दिते ने. 190 तो लैके 210 ये बहुत चंगा टोटल है. जे तुसी जे इंडिया 190 तो 210 दे विच खड़ा करेगा बहुत वधिया टोटल रहेगा. सो जिन्ना तुसी 200 तो पार जांदे जाओगे इंडिया दे विनिंग चांसेस 90% तो उपर जांदे रहेंगे. और जिन्ना स्कोर जिहड़ा है वो थले रहेगा 190 तो फाइटिंग होंदा चला जाएगा. एनीथिंग बिटवीन 160, 170, 180, 185 ये सब फाइटिंग टोटल ने. फाइटिंग होगा मैच किसी का भी हो सकता है. और जिन्ना स्कोर 170 तो थले आएगा फिर जड़ा है वो फाइटिंग नहीं होएगा, फिर इंडिया नू डिफेंड करना होंदा चैलेंज हो जाएगा. और 140 तो थले तो समझ लो फिर ऑस्ट्रेलिया का. सो दिस इज ए विकेट, विकेट टू विकेट डिपेंड करता है क्योंकि दिस इज अ बैटिंग विकेट. इतने रन वधिया बनते हैं इस विकेट के उत्ते. So it's not a very difficult to bat wicket. It's not a very difficult to bat wicket. So देखते हैं जी लगातार तो हम अपडेटेड रखांगे जी. रमेश इंद्र चौहान साहब तुसी ऑन देयर नेक्स्ट कॉल.
अजय
जी माफी चाहते जी सारे कॉलर्स तो एक बार जो कि बड़ी देर होल्ड करना पाया साढ़े कॉलर्स. गो अहेड अंजी चौहान साहब.
हाँ जी सत श्रीकाल युधवीर जी. थानू
सत श्रीकाल जी.
युधवीर जी कल थोड़ा प्रोग्राम नहीं सी क्योंकि कल 23 तरीक सी ते मैं तो अपने दिल दी गहराइयां तो मेरे ते फैमिलीज है जिन्हां उन्हां नूं श्रद्धांजलि दे रहे हैं ते करता मैं कुछ भी नहीं सकता. कोई भी नहीं कुछ कर सकता. तुसी बहुत कुछ बयान कर चुके हैं पर जो भी एक कनेडा की हिस्ट्री च काला धब्बा है ये कदी नहीं मिट सकता. देखो युधवीर जी कल एक वीडियो वायरल हो रही है कल दी जिस दे विच एक पासे मेमोरियल सर्विस हो रही है ते दूसरे पासे दूसरा ग्रुप अपने झंडे लैके खड़ा होया. मेरा मतलब शर्म दी भी कोई हद हुंदी है भी थोड़े लोगों शर्म ही नहीं. 329 परिवार दे जी मैंबर चले गए. पहली गल तो उन्होंने तो कसूर ही नहीं. जिहड़े बंदे आए हैं ना प्रोटेस्ट करन उन्होंने तो कोई लेना देना नहीं चाहे वह दोनों ग्रुप हो. लेकिन यह गवर्नमेंट का इन्ना तो फर्ज बनता ना कि तुसी इन्हां नूं डिफरेंट डिफरेंट टाइप की इजाजत दवो टाइम ते. जे एक बंदे ने 10 तो 12 रखा तो उन्हें दूसरे नूं कहन भी ठीक है थोड़ा भी अधिकार हैगा थोड़े भी राइट हैगा तुसी यह जिहड़ा हैगा एक तो दो कर लो या एक तो चार कर लो तुसी सारे नूं अधिकार दवो अपने अपने गल रखन दा. पर लेकिन यह कि कॉन्फ्लिक्ट जान के गवर्नमेंट करवा रही है. एक पासे मैं खड़ा हो जाता दूजे पासे मेरा विरोधी खड़ा हो जाता. यह चल की रहा युद्ध भी इत्थे इहदे बारे कोई आवाज ही नहीं उठाता कि व्हाट दे आर डूइंग. ये रूल ऑफ रा दे अंडर फ्रीडम ऑफ स्पीच दे अंदर ये तो बहुत कुछ गलत काम होने लग गया इत्थे. ते रही दूसरी गल कनेडा तो नंबर वन हैगा कि जिहड़ा मेरा मतलब भी दुनिया दे चाहे वह कोई गैंगस्टर होवे चाहे वह टैरोरिस्ट हो उन्हां नूं पाल रहा है. जे इन्हां नूं कोई होर मुल्क दा बंदा अक्यूज कर रहा तो गलत नहीं कह रहा. जिन्ने भी पहला यह नंबर पहला धब्बा यह लगता हुंदा सी पाकिस्तान से कि पाकिस्तान इज द हैवन फॉर टैरोरिस्ट पीपल्स. मैं कहना पाकिस्तान तो बेचारा हुण ठीक हो गया उन्होंने तो अपना घर संभालना शुरू करता. नाउ कैनेडा इज नंबर वन जिहड़ा टैरोरिस्टां नूं पाल रहा गैंगस्टर्स नूं पाल रहा कार चोरां नूं पाल रहा. ये हो की रहा इन्हां कोल तो कार चोर नहीं संभाले जाने तो टैरोरिस्टां नूं कित्थों संभालणगे. युद्ध इन्हां तो कार चोर नहीं संभाले जा रहे. देख लो तुहाडे कोल रोज किन्नियां कॉलां आ रहीआं ते रोज किन्नियां कारां चक्की जा रहीआं ब्रैम्पटन तों. ਮੈਨੂੰ ਜੀ ਸ਼ੇਮ ਟਰੂਡੋ ਨੂੰ ਤਾਂ ਕੁਛ ਗਲਤ ਗੱਲ ਕਹਿੰਦੇ ਵੀ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਇਹ ਬੰਦਾ ਕਿਹਾ ਜਾ ਇਹਦੇ ਚ ਗੈਰਤ ਹੀ ਨਹੀਂ ਹੈਗੀ ਥੋੜੀ ਜਿਹੀ. ਥੋੜੀ ਜਿਹੀ ਤਾਂ ਸ਼ਰਮ ਕਰ ਤੂੰ ਭਲੇ ਮਾਨਸਾ. ਤੂੰ ਇੰਨਾ ਸੋਹਣਾ ਤੇਰਾ ਪਰਿਵਾਰ ਹੈ. ਮੈਂ ਕਦੀ ਆਊਟ ਆਫ ਦਾ ਵੇ ਜਾ ਕੇ ਗੱਲ ਨਹੀਂ ਕਰਦਾ. ਤੇਰੀਆਂ ਇਹਨਾਂ ਗੁਰਸੂਤਾਂ ਕਰਕੇ ਤੇਰਾ ਪਰਿਵਾਰ ਬਿਖਰ ਗਿਆ.
ਅੱਛਾ ਆਪਾਂ ਪਰਸਨਲ ਨਹੀਂ ਹੋਣਾ. ਹਾਂਜੀ ਮੇਰੀ ਬੇਟੀ
ਪਰਸਨਲ ਨਹੀਂ ਹੋ ਰਿਹਾ ਯੁਧਵੀਰ ਜੀ. ਮੈਂ ਸਿਰਫ ਦੱਸ ਰਿਹਾ ਕਿ
ਮੇਰੀ ਹੰਬਲ ਰਿਕੁਐਸਟ ਹੈਗੀ ਹੈ ਨਾ ਆਪਾਂ ਫਿਰ
ਮੈਂ ਪਰਸਨਲ ਨਹੀਂ ਜਾ ਰਿਹਾ ਯੁਧਵੀਰ ਜੀ. ਆਈ ਐਮ ਨਾਟ ਗੋਇੰਗ ਪਰਸਨਲ. ਮੈਂ ਜੋ ਇਹਦੀਆਂ ਕਮੀਆਂ ਮੈਂ ਉਹ ਬਿਆਨ ਕਰ ਰਿਹਾ ਕਿ ਆਪਣੀ ਕਮੀਆਂ ਨੂੰ ਸੁਧਾਰੇ ਕਿਉਂਕਿ ਦੁਨੀਆ ਬੰਦੇ ਇੰਨੇ ਇੱਥੇ ਮੇਰਾ ਮਤਲਬ ਇਹਦੇ ਕੋਲ 5 ਮਿੰਟ ਜਾਂ 10 ਮਿੰਟ ਟਾਈਮ ਨਹੀਂ ਹੈਗਾ ਕਿ ਆ ਕੇ ਓਪਨਲੀ ਪਬਲਿਕ ਨੂੰ ਕਹਿ ਸਕੇ ਕਿ ਵੈਰੀ ਸੈਡ ਜੋ ਵੀ ਹੋਇਆ ਗਲਤ ਹੋਇਆ. ਮੈਨੂੰ ਦੱਸ ਦੋ ਤੁਹਾਡਾ ਤਾਂ ਟੀਵੀ 24/7 ਚੱਲਦਾ ਮੈਂ ਵਾਚ ਕਰਦਾ ਜੇ ਕਿਸੇ ਚੈਨਲ ਤੇ ਇਹਨੇ ਜਾ ਕੇ ਦੁੱਖ ਜ਼ਾਹਰ ਕੀਤਾ ਹੋਵੇ. ਲੇਕਿਨ ਵੈਸੇ ਇਹਨੂੰ ਹੋਰ ਲੋਕਾਂ ਦਾ ਬੜਾ ਦੁੱਖ ਹੈ. ਰੂਲ ਆਫ ਲਾ ਦੇ ਅੰਡਰ ਇਹ ਬੰਦੇ ਪਾਲ ਰਹੇ ਆ ਯੁੱਧ ਵੀ ਜੀ ਪਾਲ ਰਹੇ ਆ. ਉਹਦੇ ਵਿੱਚ ਸਭ ਨੂੰ ਪਤਾ ਹੈ ਕਿ ਜਿਹੜੇ ਵੱਡੇ ਵੱਡੇ ਧਾਰਮਿਕ ਲੀਡਰ ਆ ਉਹ ਇਹਨਾਂ ਲੋਕਾਂ ਦੇ ਬਿਹਾਇੰਡ ਹੈਗੇ ਆ ਤੇ ਉਹ ਇਹਨਾਂ ਨੂੰ ਜਿਹੜੀ ਵੀ ਮੁਹੱਈਆ ਕਰਵਾਉਂਦੇ ਆ ਮਦਦ ਹਰ ਚੀਜ਼ ਉਹ ਕਰਵਾਉਂਦੇ ਆ. ਠੀਕ ਹੈ ਜੋ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਕਿ ਤੁਸੀਂ ਕਿਸੇ ਹੱਦ ਤੱਕ ਹੀ ਕੁਛ ਗੱਲ ਕਰ ਸਕਦੇ ਹੋ ਉਸ ਤੋਂ ਵੱਧ ਤੁਸੀਂ ਵੀ ਨਹੀਂ ਜਾ ਸਕਦੇ. ਲੇਕਿਨ ਮੇਰੇ ਤੇ ਤਾਂ ਕੋਈ ਲਿਮਿਟੇਸ਼ਨ ਨਹੀਂ. ਜੇ ਸਹੀ ਲਫ਼ਜ਼ਾਂ ਦੇ ਵਿੱਚ ਮੈਂ ਆ ਕੇ ਗੱਲ ਕਰਨਾ ਚਾਹਾਂ ਤਾਂ ਮੈਂ ਕਰ ਸਕਦਾ. ਮੈਨੂੰ ਤਾਂ ਕੋਈ ਰੋਕ ਟੋਕ ਨਹੀਂ ਤੁਹਾਨੂੰ ਹੋ ਸਕਦੀ ਹੈ ਕਿਉਂਕਿ ਤੁਹਾਡਾ ਚੈਨਲ ਹੈ ਤੁਸੀਂ ਆਊਟ ਆਫ ਦਾ ਵੇ ਨਹੀਂ ਜਾ ਸਕਦੇ. ਲੇਕਿਨ ਮੇਰਾ ਮਤਲਬ ਜੋ ਵੀ ਹੋ ਰਿਹਾ ਇਹ ਗਲਤ ਕਰਵਾ ਰਹੇ ਹੈ ਸਰਕਾਰਾਂ ਜੋ ਵੀ ਇੱਥੇ ਦੀਆਂ. ਇਹ ਸਾਰੀ ਦੁਨੀਆ ਨੂੰ ਮਿਲ ਕੇ ਇੱਕ ਲਾਅ ਜਿਹੜਾ ਹੈਗਾ ਉਹ ਲਿਆਉਣਾ ਚਾਹੀਦਾ ਕਿ ਕੋਈ ਵੀ ਬੰਦਾ ਕੋਈ ਵੀ ਕਿਸੇ ਦੇ ਵੀ ਐਲੀਗੇਸ਼ਨ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ ਨੋ ਫਲਾਈ ਜ਼ੋਨ ਚ ਪਾ ਦਿੱਤਾ ਜਾਵੇ. ਸਾਰੀ ਦੁਨੀਆ ਨੂੰ ਮਿਲ ਕੇ ਇਹ ਲਾਅ ਬਣਾਉਣਾ ਚਾਹੀਦਾ ਕੱਲੇ ਕੈਨੇਡਾ ਨੂੰ ਨਹੀਂ. ਜੇ ਕੈਨੇਡੀਅਨ ਗਲਤ ਹੈ ਤਾਂ ਕੈਨੇਡੀਅਨ ਦਾ ਨਾਮ ਵੀ ਨੋ ਫਲਾਈ ਜ਼ੋਨ ਚ ਆਵੇ. ਜੇ ਕੋਈ ਹੋਰ ਮੁਲਕ ਦਾ ਬੰਦਾ ਉਹਦਾ ਵੀ ਨੋ ਫਲਾਈ ਤਾਂ ਕਿ ਇਹ ਇੱਧਰ ਉੱਧਰ ਜਾਣਾ ਜਦ ਇਹਨਾਂ ਨਾਲ ਬੰਦ ਹੋਏਗਾ ਤਾਂ ਕਾਫੀ ਗੱਲਾਂ ਤੱਕ ਠੱਲ ਪੈ ਜੂਗੀ. ਤੇ ਬਾਕੀ ਮੈਂ ਤਾਂ ਯੁਧਵੀਰ ਜੀ ਸੋਰੀ ਫੀਲ ਕਰ ਸਕਦਾ ਜੋ ਵੀ ਹੋਇਆ ਬਹੁਤ ਗਲਤ ਹੋਇਆ. ਭਿੰਦਰ ਜਿਹੜਾ ਮਿਸਟਰ ਭਿੰਦਰ ਸੀ ਮਾਈ ਬ੍ਰਦਰ ਨਾਲ ਦੇ ਬਹੁਤ ਫਰੈਂਡ ਕਿਉਂਕਿ ਦੋਨੋਂ ਪਾਇਲਟ ਸੀ.
ਅੱਛਾ
ਬੜੀ ਚੰਗੀ ਗਹਿਰਾ ਇਹਨਾਂ ਦਾ ਫੈਮਿਲੀ ਰਿਲੇਸ਼ਨ ਸੀ. ਸੋ ਮੇਰਾ ਮਤਲਬ ਸ਼ੇਮ ਜੋ ਵੀ ਹੋਇਆ ਤਾਂ ਦੁੱਖ ਤਾਂ ਹੁੰਦਾ. ਜਿਸ ਬੰਦੇ ਨੂੰ ਤੁਸੀਂ ਜਾਣਦੇ ਹੋ ਪਰਿਵਾਰਿਕ ਤੌਰ ਤੇ ਤਾਂ ਤੁਹਾਨੂੰ ਦੁੱਖ ਨਹੀਂ ਹੋਏਗਾ ਤਾਂ ਕੀ ਹੋਏਗਾ.
ਵੈਰੀ ਸੋਰੀ.
ਇਹਨੇ ਕਹਿੰਦਾ ਹੋਇਆ ਜੇ ਮੈਨੂੰ ਪਤਾ ਲੋਕਾਂ ਨੂੰ ਬਹੁਤ ਗੱਲ ਭੈੜੀ ਲੱਗਣੀ ਹੈ ਤੁਹਾਡੇ ਸਾਹਮਣੇ ਕਾਲਾਂ ਤੋਂ ਪਤਾ ਚੱਲ ਜਾਣਾ. ਲੇਕਿਨ ਇਹ ਸ਼ੇਮ ਮੈਂ ਜ਼ਿੰਦਗੀ ਚ ਮੇਰਾ ਮਤਲਬ ਵੀ ਕਦੀ ਵੀ ਨੀ ਭੁੱਲਾਂਗਾ ਜੋ ਇਹ ਹਾਦਸਾ ਹੋਇਆ। 39 ਸਾਲ ਹੋ ਗਏ, 39 ਸਾਲ ਫੈਮਲੀਆਂ ਬਿਖਰ ਰਹੀਆਂ, ਰੋ ਰਹੀਆਂ, ਕਿਸੇ ਨੂੰ ਇਨਸਾਫ਼ ਨੀ ਮਿਲਿਆ, ਨਾ ਮਿਲਣਾ। ਥੈਂਕ ਯੂ ਯੁਧਵੀਰ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ।
ਥੈਂਕ ਯੂ ਰਮੇਸ਼ ਇੰਦਰ ਚੌਹਾਨ ਸਾਹਿਬ, ਬਿਲਕੁਲ ਅਸੀਂ ਕੱਲ ਦੇਖਿਆ ਨੀ ਸੀ ਜਾ ਰਿਹਾ ਜੀ, ਜਦੋਂ ਇਹ ਅਮਰਜੀਤ ਕੌਰ ਪਿੰਟਰ ਜੀ ਦਾ ਜਿਹੜਾ ਇੰਟਰਵਿਊ ਸੀਗਾ ਨਾ, ਬਰਖਾ ਦੱਤ ਸ਼ੀ ਆਲਸੋ ਗੋਟ ਇਮੋਸ਼ਨਲ, ਬਰਖਾ ਦੱਤ ਵੀ ਇਮੋਸ਼ਨਲ ਹੋ ਗਈ। ਔਰ ਜਦੋਂ ਮੈਂ ਇੰਟਰਵਿਊ ਦੇਖ ਰਿਹਾ ਸੀ, ਮੇਰਾ ਮਨ ਕਰ ਰਿਹਾ ਸੀਗਾ ਕਿ ਇਹ ਜਿਹੜਾ ਇੰਟਰਵਿਊ ਹੈ ਸਾਰਾ ਐਜ਼ ਇਜ਼ ਜਿਹੜਾ ਅਸੀਂ ਚੈਨਲ ਵਾਈ ਦੇ ਉੱਤੇ ਵੀ ਦਿਖਾਈਏ, ਬਟ ਜਦੋਂ ਕਿਸੇ ਹੋਰ ਚੈਨਲ ਨੇ ਕੀਤਾ ਹੁੰਦਾ ਫਿਰ ਉਹ ਇਸ਼ੂਜ਼ ਹੁੰਦੇ ਆ, ਅਸੀਂ ਉਹ ਐਜ਼ ਇਜ਼ ਨਹੀਂ ਸਾਰਾ ਦਿਖਾ ਸਕਦੇ ਤੁਹਾਨੂੰ। ਉਦਾਂ ਅਸੀਂ ਕ੍ਰੈਡਿਟ ਦੇ ਕੇ ਮੋਟੇ ਤੌਰ ਤੇ ਗੱਲ ਦੱਸਦੀ, ਬਟ ਸ਼ੀ ਵਾਸ ਕਰਾਇੰਗ। ਉਹ ਕਹਿੰਦੀ ਮੇਰੇ ਬੱਚੇ ਉਦੋਂ ਜਦੋਂ ਏਅਰ ਇੰਡੀਆ ਦਾ ਅਟੈਕ ਹੋਇਆ ਤੇ ਅਮਰਜੀਤ ਕੌਰ ਪਿੰਡਰ ਦੱਸ ਰਹੀ ਹੈ ਕਿ ਉਹਦੇ ਬੱਚੇ ਛੋਟੇ ਛੋਟੇ ਸੀ, ਉਹ ਕਹਿੰਦੇ ਸੀ ਕਿ ਉਹ ਰੋ ਨਾ ਸਕਣ ਵਿਚਾਰੇ ਬੱਚੇ, ਕਿ ਉਹਨਾਂ ਦਾ ਫਾਦਰ ਪਾਇਲਟ ਸੀਗਾ ਐਸ ਐਸ ਪਿੰਡਰ, ਉਹ ਕਹਿੰਦੀ ਉਹਦੇ ਦੋਨੋਂ ਬੱਚੇ ਰੋ ਨਾ ਸਕਣ ਉਸ ਵੇਲੇ ਕਿ ਫਾਦਰ, ਜਦੋਂ ਖਬਰ ਆਈ ਨਾ ਘਰ ਦੇ ਵਿੱਚ, ਔਰ ਖਬਰ ਵੀ ਕੌਣ ਲੈ ਗਿਆ, ਵਰਿੰਦਰ ਉੱਥੇ ਜੂਹੂ ਦੇ ਵਿੱਚ ਇਹਨਾਂ ਦਾ ਅਪਾਰਟਮੈਂਟ ਬਿਲਡਿੰਗ ਚ ਰਹਿੰਦੇ ਸੀ ਉੱਥੇ ਬੰਬੇ ਤੇ ਜੂਹੂ ਅਪਾਰਟਮੈਂਟ ਬਿਲਡਿੰਗ, ਕਹਿੰਦੀ ਵਰਿੰਦਰ ਈਵਨ ਧਰਮਿੰਦਰ ਸਾਹਿਬ ਆਏ ਇਹਨਾਂ ਦੇ ਅਪਾਰਟਮੈਂਟ ਦੇ ਵਿੱਚ, ਧਰਮਿੰਦਰ ਸਾਹਿਬ ਵੀ ਆਏ ਇਹਨਾਂ ਦੇ ਅਪਾਰਟਮੈਂਟ ਦੇ ਵਿੱਚ, ਅਫਸੋਸ ਜ਼ਾਹਿਰ ਕਰਨ, ਉੱਥੇ ਬੜੀ ਲੰਬੀ ਲਾਈਨ ਲੱਗੀ ਹੋਈ ਸੀਗੀ। ਉਹ ਕਹਿੰਦੇ ਬੜੀ ਦੇਰ ਤੱਕ ਧਰਮਿੰਦਰ ਸਾਹਿਬ ਤੱਕ ਨੂੰ ਵੀ ਇੰਤਜ਼ਾਰ ਕਰਨਾ ਪੈ ਗਿਆ ਵੀ ਏਡੀ ਲੰਬੀ ਲਾਈਨ ਸੀ ਅਫਸੋਸ ਕਰਨ ਵਾਲਿਆਂ ਦੀ, ਔਰ ਵਰਿੰਦਰ ਹੁਣਾਂ ਨੇ ਆ ਕੇ ਇਹਨਾਂ ਨੂੰ ਖਬਰ ਦਿੱਤੀ ਕਿ ਭਾਜੀ ਜਿਹੜੇ ਸੀਗੇ ਜੀ ਉਹ ਆਪਣੇ ਪਿੰਡਰ ਸਾਹਿਬ, ਉਹ ਏਅਰ ਇੰਡੀਆ ਜਿਹੜਾ ਟੈਰਿਸਟ ਅਟੈਕ ਹੋਇਆ ਉਹ ਜਹਾਜ਼ ਪਿੰਡਰ ਸਾਹਿਬ ਹੀ ਉਡਾ ਰਹੇ ਸੀਗੇ। ਸੋ ਕੱਲ ਵੀ ਉਹ ਵਿਚਾਰੀ ਬਹੁਤ ਬੁਰੀ ਤਰ੍ਹਾਂ ਰੋ ਰਹੀ ਸੀਗੀ, ਕਦੀ ਦੇਖ ਲਓ ਬੱਚੇ ਕੋਈ ਇਨਸਾਫ਼ ਹੀ ਨਹੀਂ ਦਿੱਤਾ, ਕੋਈ ਪੁੱਛਿਆ ਹੀ ਨਹੀਂ ਇਨਸਾਫ਼ ਦੀ, ਤਾਂ ਦੂਰ ਦੀ ਗੱਲ ਹੈ, ਕੋਈ ਇਹਨਾਂ ਨੂੰ ਵਿਚਾਰੇ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਮੈਨੂੰ ਆਈਡੀਆ ਨਹੀਂ ਸੀ ਵੀ ਤੁਹਾਡੇ ਵੀ ਵਾਕਫ ਨੇ ਉਹ ਪਿੰਡਰ ਸਾਹਿਬ ਜਿਹੜੇ ਇੱਥੇ।
ਹਾਂਜੀ ਹਾਂਜੀ ਬ੍ਰਦਰ ਲਾ ਤੇ ਇਹਨਾਂ ਨੇ ਸਵਿਚ ਕਰਕੇ ਇੰਡੀਅਨ ਏਅਰ ਫੋਰਸ ਤੋਂ ਫਿਰ ਇਹਨਾਂ ਨੇ ਏਅਰ ਇੰਡੀਆ ਜੁਆਇਨ ਕੀਤਾ ਸੀ।
ਯੈਸ ਇੰਡੀਅਨ ਫੋਰਸ ਸੀ ਪਹਿਲਾਂ, ਬਿਲਕੁਲ ਠੀਕ ਹੈ,
ਕਿਉਂਕਿ ਅੱਜ ਜੇ ਇਹ ਪਿੰਡਰ ਸਾਹਿਬ ਜਿੰਦੇ ਹੁੰਦੇ ਤਾਂ ਇਹ 80 ਸਾਲ ਦੇ ਹੋਣੇ ਸੀ, ਕਿਉਂਕਿ ਮੇਰਾ ਭਨੋਈਆ ਜਿਹੜਾ ਉਹ 80 ਸਾਲ ਦਾ, ਐਂਡ ਦੇ ਵਰ ਸੋ ਗੁੱਡ ਫਰੈਂਡ। ਜਦ ਮੇਰੀ ਸਿਸਟਰ ਨੇ ਏਅਰ ਇੰਡੀਆ ਇੱਥੇ ਟਰੈਵਲ ਕਰਨਾ ਕੈਨੇਡਾ ਆਉਣਾ, ਉਹ ਭਿੰਦਰ ਸਾਹਿਬ ਨੇ ਭਾਬੀ ਜੀ ਇੰਨੀ ਮੇਰਾ ਮਤਲਬ ਲੁੱਕ ਆਫਟਰ ਕਰਦਾ ਸੀ, ਕਿਉਂਕਿ ਦੇ ਆਰ ਸੋ ਗੁੱਡ ਰਿਲੇਸ਼ਨ, ਜਦ ਇਕੱਠੇ ਦੋਸਤ ਸੀ। ਹਾਂਜੀ ਤੇ ਅੱਜ ਮੇਰਾ ਬ੍ਰਦਰ ਨਾਲ ਜੀਂਦਾ, ਮੇਰਾ ਭਨੋਈਆ ਜੀਂਦਾ, ਹੀ ਇਜ਼ 80 ਤੇ ਭਿੰਦਰ ਸਾਹਿਬ ਜੀਂਦੇ ਹੁੰਦੇ, ਅੱਜ ਇਹਨਾਂ ਨੇ ਵੀ 80 ਦਾ ਹੋਣਾ। ਇਸ ਕਰਕੇ ਮੈਂ ਭਾਵੁਕ ਹੋ ਜਾਂਦਾ ਜਦ ਇਹਨਾਂ ਦਾ ਕਿਸਾਨ ਦਾ, ਕਿਉਂਕਿ ਕੀ ਕਹਾਂ ਮੈਂ, ਮਰ ਜਾਣ ਵਾਲੀ ਗੱਲ ਹੈ, ਐਡਾ ਵੱਡਾ ਹਾਦਸਾ ਹੋ ਜੇ ਤੇ ਤੁਸੀਂ ਕਿਸੇ ਦਾ ਪਰਿਵਾਰਾਂ ਦੇ ਪਰਿਵਾਰ ਹੀ ਉਜਾੜਤੇ, ਹੈਂਜੀ, ਤੇ ਉਹਦੇ ਉੱਤੇ ਤੁਸੀਂ ਕਹਿੰਦੇ ਆ ਵੀ ਗੱਲ ਹੀ ਕੁਛ ਨੀ, ਤੁਸੀਂ ਪ੍ਰੋਟੈਕਟ ਉਹਨਾਂ ਲੋਕਾਂ ਨੂੰ ਕਰ ਰਹੇ ਹੈ ਜਿਹੜੇ ਮੋਸਟ ਵਾਂਟਿਡ ਹੈਗੇ ਦੁਨੀਆਂ ਭਰ ਦੇ ਵਿੱਚ, ਤੁਸੀਂ ਉਹਨਾਂ ਦੀ ਸਾਈਡ ਲੈ ਰਹੇ ਹੋ, ਤੇ ਜਿਹੜੇ ਇਨੋਸੈਂਸ ਵਿਚਾਰੇ ਦੁਨੀਆਂ ਤੋਂ ਚਲੇ ਗਏ, ਤੁਸੀਂ ਉਹਨਾਂ ਨਾਲ ਕੀ ਸਲੂਕ ਕਰ ਰਹੇ ਹੋ?
ਦੇਖੋ ਜੀ, ਹੁਣ ਮੇਨ ਸਟ੍ਰੀਮ ਚ ਆਰਟੀਕਲ ਸਾਰੇ ਛਪ ਰਹੇ ਨੇ, ਇਹਨਾਂ ਕੋਲ ਜਵਾਬ ਹੀ ਕੋਈ ਨਹੀਂ ਹੈ। ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਹੁਣ ਪੁੱਛਿਆ ਗਿਆ, ਕ੍ਰਿਸਟੀਆ ਫ੍ਰੀਲੈਂਡ ਜੀ ਨੂੰ, ਡਿਪਟੀ ਪ੍ਰਾਈਮ ਮਿਨਿਸਟਰ ਜੀ ਨੂੰ, ਕਿ ਤੁਸੀਂ ਕੱਲ ਤੱਕ ਤੇ ਇਹਨਾਂ ਨੂੰ ਹਰਦੀਪ ਨਿੱਜਰ ਸਾਹਿਬ ਨੂੰ ਨੋ ਫਲਾਈ ਲਿਸਟ ਤੇ ਪਾਇਆ ਹੋਇਆ ਸੀਗਾ, ਨੋ ਫਲਾਈ ਲਿਸਟ ਤੇ ਪਾਇਆ ਹੋਇਆ ਸੀਗਾ ਇਹਨਾਂ ਨੂੰ। ਕੱਲ ਤੱਕ ਤਾਂ ਤੁਸੀਂ ਇਹਨਾਂ ਨੂੰ ਬੈਂਕ ਅਕਾਊਂਟ ਜਿਹੜੇ ਇਹਨਾਂ ਦੇ ਫਰੀਜ਼ ਕਰ ਰਹੇ ਸੀਗੇ, ਤੇ ਹੁਣ ਤੁਸੀਂ ਇਹਨਾਂ ਨੂੰ ਅਚਾਨਕ ਓਨਰ ਕਰ ਦਿੱਤਾ, ਇਹ ਕਿੱਦਾਂ ਹੋ ਗਿਆ? ਮਤਲਬ ਇਹ ਸਵਾਲ ਪੁੱਛਿਆ ਗਿਆ ਕ੍ਰਿਸਟੀਆ, ਹੁਣ ਸਾਡੇ ਕੋਲ ਵੀ ਇਹਦਾ ਕੋਈ ਜਵਾਬ ਨਹੀਂ ਹੈ। ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਦੇਣਾ ਚਾਹੀਦਾ ਸੀ ਜਦੋਂ ਮੀਡੀਆ 'ਚ ਪੁੱਛਿਆ ਗਿਆ, ਯਾਦ ਕਹਿ ਦਿੰਦੇ ਵੀ ਨਹੀਂ ਜੀ ਨਹੀਂ, ਵੀ ਇਹਨਾਂ ਨੂੰ ਕੋਈ ਨੋ ਫਲਾਈ ਲਿਸਟ ਤੇ ਨਹੀਂ ਪਾਇਆ ਗਿਆ ਸੀ, ਕੋਈ ਇਹਨਾਂ ਦੇ ਬੈਂਕ ਅਕਾਊਂਟ ਨਹੀਂ ਫਰੀਜ਼ ਕੀਤੇ ਗਏ ਸੀ, ਇਹ ਬੰਦਾ ਬਹੁਤ ਵਧੀਆ ਹੈਗਾ, ਅਸੀਂ ਇਹਨਾਂ ਨੂੰ ਓਨਰ ਕੀਤਾ ਆ, ਜਾਂ ਤਾਂ ਇਹ ਦੱਸ ਦਿੰਦੇ, ਜਾਂ ਇਹ ਕਹਿ ਦਿੰਦੇ ਕਿ ਹਾਂਜੀ ਕਨਫਰਮ ਕਰਦੇ ਕਿ ਹਾਂਜੀ ਹਾਂਜੀ ਕੱਲ੍ਹ ਇੱਦਾਂ ਸੀ ਤਾਂ ਅੱਜ ਇੱਦਾਂ ਹੋ ਗਿਆ, ਕਿਸ ਕਾਰਨ ਹੋਇਆ? ਇਹਨਾਂ ਕੋਲ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜਾ ਮਤਲਬ ਕਿ ਕੈਨੇਡੀਅਨਸ ਨਾਲ ਜੋ ਕੁਛ ਹੋਇਆ ਉਹਦੇ ਬਾਰੇ ਤੁਹਾਨੂੰ ਕੋਈ ਸਿਰਦਰਦੀ ਤੁਹਾਡੀ ਕੋਈ ਨਹੀਂ ਹੈ ਵੀ ਜੋ ਕੁਛ ਹੋ ਰਿਹਾ? ਐਨੀਵੇਜ਼ ਮੈਂ ਇਹ ਗੱਲ ਇੱਥੇ ਦੱਸਵਾਂ ਕਿ ਬਾਹਰ ਉੱਥੇ ਮੌਸਮ ਜਿਹੜਾ ਜੀ ਉਹ ਥੋੜਾ ਜਿਹਾ ਹਲਕਾ ਜਿਹਾ ਖਰਾਬ ਹੋ ਗਿਆ, 43 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ, ਇੰਡੀਆ ਦੀ ਰਨ ਰੇਟ 10 ਤੋਂ ਉੱਪਰ ਜਾ ਰਹੀ ਹੈ 10.32, 43 ਰਨ ਸਿਰਫ 4.1 ਓਵਰ ਚ। ਰੋਹਿਤ ਸ਼ਰਮਾ ਬੜੀ ਜ਼ਬਰਦਸਤ ਫੋਰਮ ਚ ਨੇ, 14 ਗੇਂਦਾਂ ਚ 41 ਬਣਾ ਦਿੱਤੇ ਨੇ, 5 ਛੱਕੇ ਆਲਰੇਡੀ ਲਗਾ ਚੁੱਕੇ ਨੇ, 5 6 2 4s, 14 ਗੇਂਦਾਂ ਚ 41 ਰਨ। ਰੋਹਿਤ ਸ਼ਰਮਾ ਬਹੁਤ ਤੇਜ਼ੀ ਦੇ ਨਾਲ ਇਸ ਵੇਲੇ ਖੇਲ ਰਹੇ ਨੇ ਜੀ। ਅਗੇਨ
ਇਹ ਗੱਲ ਜਿਹੜੇ ਹੈਗੇ ਨਾ ਜੌਨ ਮੇਜਰ, ਉਹਨਾਂ ਨੇ ਵੀ ਕਬੂਲ ਕੀਤੀ ਹੈ ਕਿ ਜੇ ਇਹ ਆਪਣੇ ਖਾਸ ਕਮਿਊਨਿਟੀ ਜਿਹੜੀ ਥਾਂ ਤੇ ਬਰਾਊਨ ਲੋਕਾਂ ਦੀ ਥਾਂ ਤੇ ਜੇ ਸਾਰੇ ਵਾਈਟ ਹੁੰਦੇ ਤਾਂ ਸਨੇਰੀਓ ਕੁਛ ਹੋਰ ਹੋਣਾ ਸੀ। ਇਹ ਉਹਨਾਂ ਦੀ ਕਹੀ ਗੱਲ ਹੈ ਯੁੱਧ ਵਿੱਚ, ਮੈਂ ਨਹੀਂ ਕਹਿ ਰਿਹਾ, ਤੁਹਾਡੇ ਨਾਲ ਰਿਪੋਰਟ ਸਾਰੀ ਪੜ੍ਹੀ ਆ, ਤੇ ਲੇਕਿਨ ਗੱਲ ਉਹੀ ਸਾਬਤ ਹੋਈ ਹੈ ਕਿ ਸੈਕੰਡ ਕਲਾਸ ਸਿਟੀਜ਼ਨ ਟ੍ਰੀਟ ਕੀਤਾ ਜਾਂਦਾ, ਤੇ ਅੱਜ ਜੇ ਸਾਰੇ ਵਾਈਟ ਕਮਿਊਨਿਟੀ ਦੇ ਅਮੈਰੀਕਨ ਜਾਂ ਕੈਨੇਡੀਅਨ ਨੇ ਜਰਮਨ ਕੁਛ ਹੁੰਦੇ ਫਿਰ ਦੇਖੋ ਕੀ ਵਾਤਾਵਰਨ ਹੋਣਾ ਸੀ, ਲੇਕਿਨ ਤੁਹਾਡੇ ਸਾਹਮਣੇ ਨਹੀਂ ਆ ਕੀ ਹੋ ਰਿਹਾ ਕੀ ਨਹੀਂ, ਕਦੀ ਵੀ ਨਹੀਂ
थैंक यू वेरी सैड टू हियर मिस थैंक यू जी और इस मौके दे उत्ते इस तो पहला कि अगे वधीए गुरदेव सिंह जी तुहाडी कॉल अगली है गिरीश जी भी नाल ने नवदीप बग्गा साहब ने भी कॉल की है दोबारा सारिया कॉल्स असीं ऑन देयर करांगे बट बिफोर वी मूव एनी फरदर एक मोमेंट ऑफ थैंक यू टाइम भी हो चुका है और मोमेंट ऑफ साइलेंस भी है साडे वास्ते और साडे एक स्पॉन्सर भी ने सो उस तो बाद फिर असीं जरूर साडी स्टेशन आई डी का भी समय हो चुका है स्टेशन आई डी साइलेंस टाइम सारा कुछ वेट है लेकिन मेरे ख्याल दस रहे हैं कि पहला जॉन नू जरूर ले लो हां जी तानिया जी कौन है कि नहीं